माया मन की मोहनी सुन रेल बाए, माया इन सब खाया माया कोई न खाए। थाके नैन सुन सुन थाके थाकी सुंदर काया, जरा हक दी समत थाकी एक न थाके समाया। इस संसार से तभी छुटियो जो माया न लिपटावो, माया नाम गर्भ जो उनका तेहतज दर्शन पावो। माया होई नागनी जगत रही लपटाई, इसकी सेवा जो करे तिसी को फिर खाई। गुरमुख कोई गारड़ो तिन मलदल लाई पाई, नानक से उबरे जी सच रहे लिवलाई। तै गुण माया द्वेख भूले जो देख दीपक पतंग पचाया, पंडित पुल पुल माया वेखे दिखा किने कह आन चढ़ाया। दूजे पाई बड़े नित बिखिया नाम खुआया, जोगी जंगम सन्यासी बोले ओना अहंकार बह कर बदाया। साधन भोजन न लई सत बिखिया मन हट जन्म गवाया, इतनिया विचो सो जन्म समदा जिन गुरमुख नाम ते आया। जन नानक किसनु आख सुनाइये जाकर दे सब कराया। माया मोह प्रेत है काम क्रोध अंकारा, ए जम की सिरकार है एना ऊपर जम का दंड करारा। मन मुख जमग पाईन जिन दूजा पाऊ प्यारा, जम पुरबदे मारियन को सुना पुकारा। ब्रह्म लोक रुद्र लोक आई इंद्र लोक ते ताई, था संगत को जो न सके मलमल तो वे पाई। अब मुए आई परयो सरनाई, रोज पाप को बहुत पर जाने मोह को सतगुरु दियो है बताई। सिद्ध शादी कर जख किनर नर रही कंठ उड़ जाई, जन नानक किया प्रभ करते जाके कोटे सीधा साई। जिसनु कृपा करे तिस गुरु मिले गुरमुख निस्तारा।
संगत के चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत के बख्शन गुरु साहब भी बख्शन दे। रूहानी सत्संग गुरु साहब ने जो शब्द बख्शिश किया है वह माया। इस जगत अस माया किसने कहते हैं? ज्यादातर माया का भाव जो है इस जगत पैसे के नाल या किसी कीमती वस्तु असी माया कह करके जानते हैं, और इसका अट्रैक्शन खिंचाव इस जीवात्मा का इसके प्रति बहुत गहरा है। रूहानियत का जो भाव है इस माया के मुतालिक वो बिल्कुल अलग है। रूहानियत के माया ये तिना लोगों की इस रचना की आधारभूत संज्ञा है। तीन गुणी माया, ये भी तीन गुण हैं सतो रजो और तमो। आधे विच अठवे अध्याय के विच इस पक्ष में बिल्कुल स्पष्ट किया है कि माया क्या है। माया जो है इसमें काल की अर्धांगिनी तय करके पुकारा गया है। अर्धांगिनी यानी पत्नी। इस जगत के विच तिना लोगों च जितनिया भी मूर्तियां नजर आंदियां हैं यह सारिया की सारिया मूर्तियां इन्हें गर्भ धारण करने वाली माता जो है वह माया है। और इन्होंने मूर्तियां के चेतनता का बीज स्थापित करने वाला पिता जो है वह परमात्मा यानी कि मैं किसने कहा है भगवान श्री कृष्ण जी ने अपने उस निज स्वरूप के प्रति इस माया को इस्तेमाल किया है। हम विचार करना है कि जिसने मैं किया गया है दरअसल की हस्ती है और यह जो रचना है जो माया के अधीन यानी तीन गुण माया के अधीन है किस तरीके के नाल यह रचना रची जाती है और किस तरीके के नाल इस रचना तो यह जीवात्मा पार जा सकती है। बाणी के विच गुरु साहबां ने सारे संतां ने बड़ा स्पष्ट उच्चारण किया है बिल्कुल स्पष्ट उपदेश है कि इस माया तो बचे बिना असि उस परमात्मा प्राप्त नहीं कर सकते। उस परमात्मा का निज स्वरूप यानी कि अव्यक्त स्वरूप जड़ा है जिसनों असि इस मन बुद्धि और इंद्रिया के जरिए व्यक्त नहीं कर सकते जान नहीं सकते उदे तक पहुंच नहीं सकते। यानी कि एक ऐसा गुण है जिसनों असि इन अखा के नाल नहीं देख सकते। यानी कि उसनों देखने वास्ते सानू एक ताकत की लोड़ है एक समर्था की लोड़ है। वह ताकत और समर्था किस जगह मौजूद है यह सारा भेद संतों के कोल है। संत इस जगत के विच आते हैं इस भेद को उजागर करने वास्ते ही आते हैं। यह भेद में दस के जड़ी जीवात्मा इस भेद को इस्तेमाल करती है यानी कि जो हुक्म दिता जाता है जड़े वचन इस्तेमाल किए जाते हैं उन्होंने भी जो कुछ भी निर्देश दिता गया होता है इस जीवात्मा वास्ते यह जीवात्मा जो मनुखे जन्म के आकर के उन्होंने निर्देशों का पालन करती है। इस जगत के 84 लाख सूट हैं बड़े ही सुंदर एक तो एक वक्त सामान्य सूट हैं। इन सारे सूटों के आकर के जीवात्मा कदे भी उस परमात्मा प्राप्त नहीं कर सकती। एको ही सूट है जो बहुत कीमती है जिसनों असि इंसानी जन्म कहते हैं। यह इंसानी जन्म जड़ा है यह कीमती क्यों है इस उपर विचार करनी पेगी। विचार करने की की गल है कि सिर्फ इसी जन्म के आकर के इसी सूट में धारण करके जीवात्मा जो है क्रिया कर सकती है। बाकी जितने भी सूट ने कितने भी महंगे हों कितने भी इदिया सिद्धियां ताकत समर्था रखते हों यानी कि देवी देवत्या की तरफ इशारा है मनुख जन्म के आकर के यह जीवात्मा जो है इन्हें देवी देवत्या की पूजा करती है क्योंकि बहुत सारे फायदे या सुख उन्होंने जुड़ों के मौजूद ने बहुत सारे रिधिया सिधिया ताकत समर्था उन्होंने जुड़ों को दिखाई गई ने। पर यह विचार करने वाली गल है कि क्या उन्होंने जुड़ों को प्राप्त करने के बाद भी यह जीवात्मा कोई ऐसी क्रिया को अपना सकती है जिड़ी कि एक तीन गुणी माया के निकल सके। यह बड़े सोचण समझण का विषय है यह विचार करके उसको धारण करने वाली गल है। अगर अभी सिर्फ विचार ही करते रहे अनगिनत समा हो गया अनगिनत युग चले गए कितना ही समय के बाद भी असि अज तक कर रहे हैं सुन रहे हैं या वाणी नूं पढ़दे हां पढ़न या सुनन यह सिर्फ रूहानियत का एक अंग है। यह अंग भी बहुत जरूरी है। अगर इस अंग नूं इस्तेमाल नहीं करांगे तो असि दूसरे अंग के उपर यानी कि धारण करने वाली जड़ी गल है वह किस तरीके दे नाल कर सकते हैं। सो विचार करना पेगा कि असि इस उत्तम जून नूं यानी कि देवी देवत्या नूं प्राप्त करने बाद भी तीन गुणी माया दे विचों नहीं निकल सकते क्यों ये सारी रचना का जिहड़ा आधार है यह इस गुण के उपर आधारित है। और यह गुण किस तरीके नाल ने यह जदों मनुखे जन्म दे विच आकर के यह जीवात्मा जिस भी क्रिया नूं इस्तेमाल करती है हुण यह क्रिया किस भी तरीके की होवे कैसी भी होवे किसी भी स्वार्थ या कामना दे विच निहित होवे उसी दे अनुसार इस नूं फल की प्राप्ति होंदी है। बाकी जितनी भी जूना ने यानी कि देवी देवत्या समेत यह सिर्फ उत्तम भोगी जूना ने यानी कि सिर्फ और सिर्फ कीती गई क्रिया जिहड़ी कि मनुखे जन्म दे विच सी उसका भुगतान मात्र है। उस तो बाद इन्हां सारियां जूना का
कुछ भी अर्थ नहीं है। हुण अगर असीं निचलियां जूनां दी तरफ नजर मार करके देखदे आ ते इह वी जिहड़ियां किरिया कर रहे ने विरती अनुसार कर रहे ने। हुण विरती किस तरीके नाल बनी है कि पिछले जन्मां दे विच जदों इह मनुखे चोले दे विच आए सन इस कीमती सूट दे विच इन्हां ने कदी भी इस बाणी दा यानी कि निर्देशां दा पालन नहीं सी कीता। इन्हां ने कोई ना कोई इच्छा या कामना नूं मुख रख करके ओह सारी किरिया नूं अपनाया सी। हुण ओह किरिया कैसी सी भावे ओह सतगुर दे कोल बैठ करके सी चाहे सत समुंदर पार रह करके सी यानी कि जैसी भी कामना या इच्छा रख करके मनुखे जन्म दे विच जीवात्मा ने जिहड़ी भी किरिया नूं अपनाया सी उस दा भुगतान करन वास्ते इस नूं अगले जन्म दिते गए। हुण ओह जन्म उतले भी हो सकदे ने यानी कि बहुत ही अच्छे पुन हो गए ते देवी देवते देव लोकां दे विच जन्म हो गया कारण लोकां दे विच जन्म दे दिता गया। अगर ओह कामना इतनी निचले स्तर दी सी कि यानी कि जिस तरीके दे नाल अगर बच्चे दी ख्वाहिश है और बच्चे दी प्राप्ति नहीं हुई और अंत काल तक बच्चा ही बच्चा जीवात्मा करती रही ते मरण दे बाद उस नूं मनुखा जन्म जां कोई उत्तम भोगी जून नहीं मिलेगी उस नूं सूर दी जून दे दित्ती। सूर दी जून क्यों देती कि हर 6 महीने बाद उसने 10-15-20 बच्चे जन्म देने ने यानी कि ओहदी जिहड़ी आशा तृष्णा सी जिहड़ा स्वार्थ सी जिस तृष्णा दे तहत ओह जल रही सी जीवात्मा दिन रात बच्चे नूं प्राप्त करन वास्ते उसकी पूर्ति लई उस नूं इह चोला जिहड़ा है सूर दा दे दिता गया और जद तक इस दी कामना पूरी नहीं हो जाएगी तद तक उस नूं उस जून दे विचों कढ़िया नहीं जाएगा। हुण इस तों विचार कर लो कि चाहे निचलियां जूनां ने चाहे उतलियां जूनां ने इह सिर्फ भुगतान मात्र है यानी कि जीवात्मा दा जिहड़ा कीमती जन्म है कीमती सूट है ओह इंसानी जन्म है। इंसानी जन्म दे विच आकर के ही ओह किरिया नूं अपना सकदी है। हुण किरिया जिहड़ी अपनानी है ਇਹ ਜੀਵਾਤਮਾ ਦੀ ਆਪਣੀ ਮੌਜ ਹੈ ਕਿ ਉਹ ਕਿਸ ਤਰੀਕੇ ਦੀ ਕਿਰਿਆ ਨੂੰ ਅਪਣਾਉਂਦੀ ਹੈ। ਗੁਰੂ ਦੇ ਉਪਦੇਸ਼ਾਂ ਅਨੁਸਾਰ ਜੋ ਨਿਰਦੇਸ਼ ਦਿੱਤੇ ਜਾ ਰਹੇ ਨੇ ਉਹਨਾਂ ਦੇ ਅਨੁਸਾਰ ਕਿਰਿਆ ਨੂੰ ਅਪਣਾਉਂਦੀ ਹੈ ਜਾਂ ਕਿ ਮਨ ਦੇ ਅਨੁਸਾਰ ਯਾਨੀ ਕਿ ਇਸ ਨੇ ਸੰਗਤ ਕਿਸ ਦੀ ਕੀਤੀ ਹੋਈ ਹੈ ਬ੍ਰਹਮ ਦੇ ਅੰਸ਼ ਮਨ ਦੀ। ਹੁਣ ਬ੍ਰਹਮ ਕੌਣ ਸੀ? ਬ੍ਰਹਮ ਜੋ ਹੈ ਉਸ ਅਕਾਲ ਪੁਰਖ ਦੀ ਇੱਕ ਨਕਲ ਹੈ ਔਰ ਇਸੀ ਦਾ ਅਵਤਾਰ ਜੋ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਸ਼੍ਰੀ ਰਾਮ ਜਾਂ ਹੋਰ ਇਸ ਜਗਤ ਦੇ ਵਿੱਚ ਜਿਤਨੇ ਵੀ 24 ਅਵਤਾਰ ਮੁੱਖ ਹੋਏ ਨੇ ਜਿਨ੍ਹਾਂ ਦੇ ਵਿੱਚ 10 ਮੁੱਖ ਅਵਤਾਰ ਨੇ ਉਹ ਸਾਰੇ ਦੇ ਸਾਰੇ ਅਵਤਾਰ ਜਿਹੜੇ ਸਨ ਉਹ ਕਾਲ ਦੇ ਅਵਤਾਰ ਸਨ ਔਰ ਉਸੀ ਦੀ ਤਾਕਤ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਆਪਣੀ ਮਰਿਆਦਾ ਨੂੰ ਯਾਨੀ ਕਿ ਜਨਮ ਔਰ ਮਰਨ ਦੇ ਗੇੜ ਨੂੰ ਕਾਇਮ ਰੱਖਣ ਵਾਸਤੇ ਹੀ ਉਹ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੇ ਗਏ ਸਨ। ਜਿਤਨੇ ਵੀ ਚਮਤਕਾਰ ਯਾਨੀ ਕਿ ਅਧੂਰੀ ਈਸ਼ਵਰੀ ਤਾਕਤਾਂ ਦਾ ਪ੍ਰਦਰਸ਼ਨ ਉਹਨਾਂ ਨੇ ਕੀਤਾ ਸੀ ਉਹਨਾਂ ਦਾ ਇੱਕੋ ਹੀ ਭਾਵ ਸੀ ਕਿ ਜੀਵਾਤਮਾ ਕਿਸੇ ਵੀ ਤਰੀਕੇ ਦੇ ਨਾਲ ਕੁਛ ਨਾ ਕੁਛ ਕੰਮ ਕਰੇ ਯਾਨੀ ਕਿ ਕਿਰਿਆ ਨੂੰ ਅਪਣਾਏ ਜਿਹੜੀ ਮਨ ਯਾਨੀ ਕਾਲ ਦੇ ਅਧੀਨ ਕਹਿਲਾਵੇ ਯਾਨੀ ਕਿ ਜਿਹੜੀ ਵੀ ਕਿਰਿਆ ਕਰੇਗੀ ਉਸ ਦਾ ਭੁਗਤਾਨ ਉਸ ਨੂੰ ਕਰਨਾ ਪਏਗਾ। ਬੇਸ਼ੱਕ ਅਗਰ ਉਹ ਭੈੜੀ ਕਿਰਿਆ ਨਹੀਂ ਕਰਦੀ ਤੇ ਉੱਤਮ ਕਿਰਿਆ ਕਰ ਲੈ ਬਹੁਤ ਸਾਰੇ ਦਾਨ ਪੁੰਨ ਕਰ ਲੈ। ਹੁਣ ਜੰਜੀਰ ਜਿਹੜੀ ਹੈ ਭਾਵੇਂ ਸੋਨੇ ਦੀ ਹੈ ਭਾਵੇਂ ਲੋਹੇ ਦੀ ਹੈ ਜੰਜੀਰ ਦਾ ਕੰਮ ਕੀ ਹੈ ਕਿ ਬੰਧ ਕੇ ਰੱਖਣਾ। ਹੁਣ ਜੰਜੀਰ ਨੇ ਤੇ ਬੰਧ ਦਿੱਤਾ ਅੱਛਾ ਪੁੰਨ ਕੰਮ ਕੀਤਾ ਅਸੀਂ ਬਹੁਤ ਸਾਰੇ ਦਾਨ ਕਰ ਦਿੱਤੇ ਪਰ ਜੰਜੀਰ ਸਾਨੂੰ ਪੈ ਗਈ ਸੋਨੇ ਦੀ। ਸੋਨੇ ਦੀ ਜੰਜੀਰ ਯਾਨੀ ਕਿ ਦੇਵ ਲੋਕ ਦੇ ਵਿੱਚ ਲੰਬੀਆਂ ਉਮਰਾਂ ਲੈ ਕਰਕੇ ਸਾਨੂੰ ਜਨਮ ਦੇ ਦਿੱਤਾ ਗਿਆ ਤੇ ਹੈ ਕੀ ਸੀਗੀ ਉਹ ਲੰਬੀ ਉਮਰ? ਸਿਰਫ ਔਰ ਸਿਰਫ ਕੀਤੇ ਗਏ ਦਾਨ ਪੁੰਨ ਦਾ ਭੁਗਤਾਨ ਮਾਤਰ। ਜਦੋਂ ਉਹ ਭੁਗਤਾਨ ਖਤਮ ਹੋ ਜਾਏਗਾ ਤੇ ਦੇਵ ਲੋਕ ਤੋਂ ਵੀ ਗਿਰ ਕੇ ਜੀਵਾਤਮਾ ਨੇ ਇਸ ਜਗਤ ਦੇ ਵਿੱਚ ਸਿਰ ਮਨੁੱਖੀ ਜੂਨ ਦੇ ਵਿੱਚ ਆਉਣਾ ਹੈ ਔਰ ਜਿਹੜੇ ਨਰਕਾਂ ਦੇ ਵਿੱਚ ਚਲੇ ਗਏ ਭੈੜੇ ਕਰਮ ਕਰਕੇ ਉਹਨਾਂ ਦਾ ਕਈ ਕਲਪਾਂ ਦੇ ਬਾਅਦ ਕਦੋਂ ਉਧਾਰ ਹੋਏਗਾ? ਜਦੋਂ ਸਤਿਗੁਰ ਦੀ ਮੌਜ ਹੋਏਗੀ। ਔਰ ਜਿਹੜੇ ਉਸ ਤੋਂ ਬਾਅਦ ਵੀ ਨਿਚਲੀ ਜੂਨਾਂ ਦੇ ਵਿੱਚ ਚਲੇ ਗਏ ਯਾਨੀ ਕਿ ਨਰਕਾਂ ਤੋਂ ਗਿਰਨ ਦੇ ਬਾਅਦ ਕਦੀ ਵੀ ਮਨੁੱਖੇ ਜਨਮ ਦੀ ਪ੍ਰਾਪਤੀ ਨਹੀਂ ਹੁੰਦੀ। ਨਰਕਾਂ ਤੋਂ ਜਿਹੜੇ ਗਿਰਦੇ ਰਹੇ ਉਹਨਾਂ ਨੂੰ ਨਿਚਲੀ ਜੂਨਾਂ ਦੇ ਵਿੱਚ ਭੇਜਿਆ ਜਾਂਦਾ ਹੈ ਜਿਸ ਤਰ੍ਹਾਂ ਸੱਪ ਹੈ, ਬਿੱਛੂ ਹੈ, ਛਿਪਕਲੀ ਹੈ ਯਾਨੀ ਕਿ ਜ਼ਹਿਰੀਲੇ ਜਿਹੜੇ ਜਾਨਵਰ ਨੇ ਜ਼ਹਿਰੀਲੇ ਜਾਨਵਰਾਂ ਦੇ ਵਿੱਚ ਨਰਕਾਂ ਤੋਂ ਗਿਰਨ ਵਾਲਿਆਂ ਨੂੰ ਜਨਮ ਮਿਲਦਾ ਹੈ। ਉਸ ਦੇ ਬਾਅਦ ਸਾਰੀ ਬਨਸਪਤੀ ਮੌਜੂਦ ਹੈ, ਕੀੜੇ ਮਕੌੜੇ ਮੌਜੂਦ ਨੇ, ਪਰਿੰਦੇ ਮੌਜੂਦ ਨੇ, ਪਸ਼ੂ ਮੌਜੂਦ ਨੇ। ਇਸ ਤਰੀਕੇ ਦੇ ਨਾਲ ਇਹ ਸਾਰਾ ਗੇੜ ਕੱਟਦੀ ਹੋਈ ਯਾਨੀ ਕਿ 84 ਲੱਖ ਸੂਟਾਂ ਦਾ ਗੇੜ ਕੱਟਣ ਦੇ ਬਾਅਦ ਜੀਵਾਤਮਾ ਨੂੰ ਉਸ ਅਕਾਲ ਪੁਰਖ ਦਾ ਹੁਕਮ ਹੈ ਕਿ ਇੱਕ ਵਾਰੀ ਮਨੁੱਖਾ ਜਨਮ ਦੇਣਾ ਹੈ, ਇਹ ਕੀਮਤੀ ਸੂਟ ਦੇਣਾ ਹੈ। ਇਹ ਕੀਮਤੀ ਸੂਟ ਨੂੰ ਪਾ ਕਰਕੇ ਇਹ ਜੀਵਾਤਮਾ ਆਪਣੇ ਇਸ ਜਨਮ ਮਰਨ ਦੇ ਗੇੜ ਨੂੰ ਕੱਟ ਸਕਦੀ ਹੈ ਯਾਨੀ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਆਪਣੇ ਆਪ ਨੂੰ ਅਧਿਕਾਰੀ ਬਣਾ ਸਕਦੀ ਹੈ। ਅਗਰ ਮਨੁੱਖੇ ਜਨਮ ਦੇ ਵਿੱਚ ਜੀਵਾਤਮਾ ਆ ਗਈ ਤੇ ਅਧਿਕਾਰ ਤਾਂ ਉਸ ਨੂੰ ਆਪਣੇ ਆਪ ਹੀ ਮਿਲ ਗਿਆ ਕਿਉਂਕਿ ਜਦੋਂ ਅਕਾਲ ਪੁਰਖ ਪ੍ਰਸੰਨ ਹੋਏ ਉਦੋਂ ਹੀ ਉਸ ਨੂੰ ਇਹ ਕੀਮਤੀ ਸੂਟ ਦੀ ਪ੍ਰਾਪਤੀ ਹੋਈ ਹੈ ਔਰ ਇਹ ਕੀਮਤੀ ਸੂਟ ਨੂੰ ਪ੍ਰਾਪਤ ਕਰਨ ਦੇ ਬਾਅਦ ਜੀਵਾਤਮਾ ਨੇ ਸਾਕਤ ਦਾ ਸੰਗ ਕੀਤਾ ब्रह्म दा संग कीता, मन दी संगत कीती और मन दी संगत करके मन जो सी ओ इंद्रियां दे अधीन सी, यानी के मन भी तड़फ रहा सी अपने घर जान वास्ते, अपने मूल दे भी समान वास्ते, पर उसनू खबर नहीं, उसनू इस चीज दा पता नहीं कि ओ किस दा स्वरूप है, किस दा अंश है, और ओ सुख दी तलाश विच है, शांति दी तलाश विच है और इंद्रियां दी दास्ता कर रहा। हुण इंद्रियां दी जिहड़ी किरिया है ए जड़ प्रकृति दे नाल संबंध रखदी है। हुण जड़ प्रकृति जिहड़ी है ए दिन रात हर पल हर घड़ी विनाश दे विच है, खत्म हो रही है, यानी कि जिहड़े तीन गुण ने ए तीनों गुण हर पल हर घड़ी खत्म हो रहे ने, और ए गुणा दी रचना जिहड़ी है जितने भी सानू वस्तुआं या संबंध नजर आ रहे ने, जिन्हां नूं कायम रखण वास्ते जीवात्मा मनुखे जन्म दे विच ऐसी किरिया दा इस्तेमाल करदी है कि बहुत सारियां वस्तुआं एकत्र हो जान, बहुत सारे संबंध इकट्ठे हो जान और फिर उन्हां नूं एक कायम रख सके, और इसी दे विच उसकी सारी हस्ती केड़ी सी जिहड़ी कि इस नूं पूंजी मिली सी श्वासा दी। इह श्वासा दी पूंजी हुण विचार करके देखो, इह तिन्नां लोकां दी सारी दौलत देण दे बाद भी असीं इक वी श्वास जिहड़ा है फालतू नहीं लै सकदे। इस तो विचार करो कि कितनी कीमती पूंजी है और असि खजल किथे कर रहे हैं, गवा किथे रहे हैं। ए धियां पुत्र जमीन जायदादा दे विच जड़ जां चेतन वस्तु और संबंधा नूं एकत्र और कायम रखण वास्ते, यानी एक पासे असि कायम रखण दी कोशिश कर रहे हैं, ए कायम रहिंदियां नहीं, क्यों ए त्रैगुणी रचना है, इसने खत्म होना है, क्योंकि ए गुण जड़े ने ए पंज तत्वां दे उपर आधारित ने, और तत्व जड़े ने ए जड़ प्रकृति नाल संबंध होण करके हर पल हर कड़ी अपने मूल दे विच विले करदे रहिंदे ने। हुण विले दी जड़ी भावना है, ए जो समय दी रचना चल रही है बड़ी गहरी और विशाल रचना चल रही है, ए जो ब्रह्म है ए ब्रह्म दी भी अपनी एक सीमा है, अर्थ जड़ा है ए निश्चित कीता गया एक काल यानी ब्रह्म वास्ते, तो 100 वर्ष दे बाद इस ब्रह्म ने भी जो है स्थिर हो जाना है, और ए 100 वर्ष जड़े ने ए कोई छोटे नहीं ने, 998 चौकड़ी युग दा जड़ा है उस नूं ब्रह्मा दा एक दिन किया है, यानी के एक कल्प किया गया है, वो ब्रह्मा दा एक दिन है और इसे तरीके दी ब्रह्मा दी एक रात है, और दिन दे विच ए सारी त्रैगुणी रचना जड़ी है ए दृष्टिगोचर होंदी है, यानी के अस्तित्व दे विच आंदी है, और जो जो ए रात पैदी है यानी के पहला कल्प खत्म होंदा है 998 चौकड़ी युग दा, त्यों तो रात जदों शुरू होंदी है त्यों तो ए परले जिस नूं असीं कहंदे आ परले शुरू हो जांदी है, ए सारी रचना जड़ी है ए विले हो जांदी है उस ब्रह्म दे विच, यानी कि ब्रह्म जड़ा है ओ भी खुद अपने आप दे विच ए व्यक्त है, असि उस नूं व्यक्त नहीं कर सकते क्योंकि ओ इतना अति सूक्ष्म है कि इना मन बुद्धि और इंद्रिया दे जरिए असि उस नूं भी नहीं जान सकते, बेशक ओ अकाल पुरुष दी एक नकल दे रूप दे विच मौजूद है, यानी कि उसकी भी निश्चित सीमा मौजूद है, 998 चौकड़ी युग दी दिन और 998 चौकड़ी युग दा रात, इस तरीके दा दिन रात व्यतीत करते हुए जो 100 वर्ष पूरे हो जाते हैं उस वक्त तीनों गुणा दा स्वामी जड़ा है ब्रह्म ओ भी अपने आप दे विच स्थिर यानी के शांत हो जाता है। ए जड़ी शांति दी अवस्था है ए महापरले दी अवस्था है, यानी के जदों महापरले आती है परले दे विच तीन गुणी रचना त्रिकुटी तक दा राज खत्म हो जाता है, और जदों महापरले आती है ए जड़ियां सारियां रूहां जड़ियां पार ब्रह्म पहुंच चुकियां होंदियां ने, पार ब्रह्म और सोहंग दा जड़ा देश है ए महापरले दे विच खत्म हो जाता है, और ए सारियां ही रूहां जड़ियां ने सत लोक दे विच पहुंच जांदियां ने, और उस तों बाद फिर ए रचना रची जांदी है। इस तरीके दे नाल ए सारा खेल चल रहा है, और जड़ा ब्रह्मा दा एक दिन है ए देवत्या दा एक दिन रात जड़ा है ओ मनुखे जन्म दा 365 दिन जड़े यानी के एक साल दे बराबर है। इस तो विचार कर सकते हैं कि कई करोड़ साल बाद जा करके ब्रह्म दी ये सीमा जो है खत्म होंदी है, यानी के अकाल दी जड़ी नकल है ए खत्म होंदी है, ए खेल समेट लिता जांदा है। हुण विचार करना है कि इस लंबी रचना दे विच इस लंबे खेल दे विच ए जड़ी समय दी सीमा है इस तो केड़ी जीवात्मा निकल सकती है, ए विचार करना है, और एक ओ कोई विरली करोड़ा च भागा वाली जीवात्मा होंदी है जड़ी किसे युग दे विच आकर के अपने संत सतगुरु दे शरण लांदी है, उदी शरण किस तरीके नाल तन मन धन वचन और कर्म दी यानी कि पंच शब्द दी पूर्ण टेक लैंदी है, अपनी हस्ती नूं मिटांदी है यानी कि काल नूं खत्म करदी है। हस्ती दा भाव है मन नूं मिटाना, मन नूं इंद्री दी दास्ता तो मुक्त करना, जब तक मन स्थिर नहीं होएगा जीवात्मा जो है इस तो मुक्ति प्राप्त नहीं कर सकती, और जीवात्मा दी मुक्ति लई मन नूं इंद्रियां दी दास्ता तो मुक्त कराना बहुत जरूरी है, और इस तो विचार किया जा सकता है कि ये जड़ी लंबी रचना रची गई है काल दी कितनी भयानक रचना है, और सुख है किथे, सुख सिर्फ सचखंड दे विच यानी के चौथे गुण दे विच है, चौथा गुण जड़ा सहज दा गुण है ਉਹ ਇਨ੍ਹਾਂ ਲੋਕਾਂ ਦੇ ਵਿਚ ਨਹੀਂ ਹੈ ਔਰ ਕਾਲ ਦਾ ਪ੍ਰਭਾਵ ਜਿਹੜਾ ਹੈ ਉਸ ਚੌਥੇ ਗੁਣ ਤੱਕ ਔਰ ਉਸ ਅਵਸਥਾ ਤੱਕ ਪਹੁੰਚ ਹੀ ਨਹੀਂ ਸਕਦਾ ਕਿਉਂਕਿ ਉਸ ਨੂੰ ਉਸ ਚੌਥੀ ਅਵਸਥਾ ਤੱਕ ਜਾਣ ਦਾ ਹੁਕਮ ਹੀ ਨਹੀਂ ਹੈ। ਜਿਤਨਾ ਵੀ ਉਸਨੇ ਤਪ ਕੀਤਾ ਜਿਤਨੀ ਵੀ ਸਮਰੱਥਾ ਉਸ ਨੂੰ ਦਿੱਤੀ ਗਈ ਹੈ ਉਹ ਤ੍ਰਿਲੋਕੀ ਤੱਕ ਦੀ ਦਿੱਤੀ ਗਈ ਹੈ, ਉਸ ਤੋਂ ਅੱਗੇ ਉਸ ਦੇ ਅੰਦਰ ਕੁਝ ਵੀ ਨਹੀਂ ਹੈ। ਯਾਨੀ ਕਿ ਜਿਹੜੀ ਜੀਵਾਤਮਾ ਹੈ ਇਹ ਉਸ ਅਕਾਲ ਪੁਰਖ ਬ੍ਰਹਮ ਯਾਨੀ ਕਿ ਪਾਰ ਬ੍ਰਹਮ ਦੇ ਅੰਸ਼ ਹੈ, ਉਹ ਅਵਿਨਾਸ਼ੀ ਹੈ, ਨਿਸ਼ਚਲ ਸਹਿਜ ਅਟਲ ਅਵਸਥਾ ਦੇ ਵਿਚ ਮੌਜੂਦ ਹੈ ਔਰ ਇਹ ਜੀਵਾਤਮਾ ਵੀ ਉਸ ਜਗ੍ਹਾ ਪਹੁੰਚ ਕਰਕੇ ਹੀ ਉਸ ਆਪਣੇ ਮੂਲ ਨੂੰ ਯਾਨੀ ਕਿ ਨਿਸ਼ਚਿਤ ਅਵਸਥਾ ਨੂੰ ਪ੍ਰਾਪਤ ਕਰ ਸਕਦੀ ਹੈ। ਹੋਰ ਨਿਚਲੀਆਂ ਅਵਸਥਾ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਮਿਟ ਜਾਣ ਵਾਲੀਆਂ ਜੜ ਪ੍ਰਕਿਰਤੀ ਨਾਲ ਸੰਬੰਧ ਰੱਖਦੀਆਂ ਨੇ, ਤਿੰਨ ਗੁਣੀ ਰਚਨਾ ਹੈ ਔਰ ਇਹ ਤਿੰਨ ਗੁਣੀ ਰਚਨਾ ਨੂੰ ਹੀ ਕਾਲ ਦੀ ਅਰਧਾਂਗਨੀ ਯਾਨੀ ਕਿ ਮਾਇਆ ਕਹਿ ਕਰਕੇ ਪੁਕਾਰਿਆ ਗਿਆ ਹੈ ਔਰ ਗੁਰੂ ਸਾਹਿਬ ਬਾਣੀ ਦੇ ਵਿਚ ਉਪਦੇਸ਼ ਕਰ ਰਹੇ ਨੇ। ਇਹ ਜਿਹੜੀ ਰਚਨਾ ਹੈ ਇਸ ਨੂੰ ਨਰ ਔਰ ਸੁਰ ਯਾਨੀ ਕਿ ਇਸ ਜਗਤ ਦੇ ਵਿਚ ਇਹ ਜੀਵਾਤਮਾ ਮਨੁੱਖੇ ਜਨਮ ਸਮੇਤ ਜਿਤਨੀਆਂ ਵੀ ਜੂਨਾਂ ਨੇ ਇਹ ਸਾਰੀਆਂ ਦੀ ਸਾਰੀਆਂ ਨੂੰ ਲੁਭਾ ਰੱਖਿਆ। ਲੁਭਾਣ ਦਾ ਭਾਵ ਹੈ ਅਟ੍ਰੈਕਸ਼ਨ ਯਾਨੀ ਕਿ ਖਿਚਾਵ। ਅਗਰ ਇਹ ਖਿਚਾਵ ਦਾ ਭਾਵ ਇਸ ਗੁਣ ਦੇ ਅੰਦਰ ਨਾ ਹੋਵੇ ਤੇ ਜੀਵਾਤਮਾ ਕਦੇ ਵੀ ਜੋ ਹੈ ਭੁਗਤਾਨ ਨਹੀਂ ਕਰ ਸਕਦੀ ਜਾਂ ਕਿਸੇ ਵੀ ਸੂਟ ਦੇ ਵਿਚ ਰਹਿ ਕਰਕੇ ਯਾਨੀ ਕਿ ਸਿਰਤਾ ਨੂੰ ਹਾਸਲ ਨਹੀਂ ਕਰ ਸਕਦੀ। ਅਗਰ ਜੀਵਾਤਮਾ ਸਥਿਰ ਹੋ ਕਰਕੇ ਭੁਗਤਾਨ ਕਰ ਰਹੀ ਹੈ ਤੇ ਉਸ ਦਾ ਭਾਵ ਸਿਰਫ ਇੱਕੋ ਹੀ ਹੈ ਕਿ ਇਹ ਜੋ ਰਚਨਾ ਹੈ ਤਿੰਨ ਗੁਣੀ ਯਾਨੀ ਕਿ ਮਾਇਆ ਹੀ ਅਟ੍ਰੈਕਟ ਕਰ ਰਹੀ ਹੈ ਇਸ ਜੀਵਾਤਮਾ ਨੂੰ ਯਾਨੀ ਕਿ ਮਨ ਦੀ ਸੰਗਤ ਦੇ ਨਾਲ ਮਨ ਨੂੰ ਲੁਭਾ ਰੱਖਿਆ ਹੈ। ਜੀਵਾਤਮਾ ਜਿਹੜਾ ਅਟ੍ਰੈਕਸ਼ਨ ਜੋ ਮਹਿਸੂਸ ਕਰਦੀ ਹੈ ਉਹ ਸੱਚੇ ਨਾਮ ਜਾਂ ਸ਼ਬਦ ਨੂੰ ਮਹਿਸੂਸ ਕਰਦੀ ਹੈ। ਕਿਉਂ? ਕਿਉਂਕਿ ਉਹ ਉਸਦਾ ਅੰਸ਼ ਹੈ, ਉਸੀ ਨੇ ਸਾਰੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ ਹੈ ਔਰ ਸਭ ਨੂੰ ਆਧਾਰ ਦੇਣ ਵਾਲਾ ਇਸ ਜੀਵਾਤਮਾ ਨੂੰ ਵੀ ਆਧਾਰ ਦੇ ਰਿਹਾ ਹੈ। ਔਰ ਜੀਵਾਤਮਾ ਦੇ ਵਿਚ ਜਿਸ ਤਰ੍ਹਾਂ ਇੱਕ ਮੈਗਨੇਟ ਹੈ, ਮੈਗਨੇਟ ਲੋਹੇ ਨੂੰ ਆਪਣੇ ਆਪ ਨਿੱਜੀ ਤੌਰ ਤੇ ਯਾਨੀ ਕਿ ਖਿਚਾਵ ਹੈ, ਇੱਕ ਦੂਸਰੇ ਨੂੰ ਖਿੱਚਦੇ ਨੇ, ਉਹੀ ਗੁਣ ਜਿਹੜਾ ਹੈ ਇਸ ਨਾਮ ਜਾਂ ਸ਼ਬਦ ਦੇ ਅੰਦਰ ਹੈ ਜਿਹੜਾ ਇਸ ਜੀਵਾਤਮਾ ਨੂੰ ਖਿੱਚਦਾ ਹੈ। ਆਧਾਰ ਤੇ ਉਸਨੇ ਸਭ ਨੂੰ ਦੇ ਰੱਖਿਆ ਪਰ ਜੀਵਾਤਮਾ ਦਾ ਖਿਚਾਵ ਜਿਹੜਾ ਹੈ ਇੱਕ ਵਿਸ਼ਿਸ਼ਟ ਤਰੀਕੇ ਦਾ ਹੈ। ਇਸ ਦੇ ਅੰਦਰ ਜਿਹੜੀ ਤਾਕਤ ਹੈ ਸਮਰੱਥਾ ਦੇਖਣ ਦੀ ਔਰ ਉਸ ਨੂੰ ਸੁਣਨ ਦੀ ਇਹ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਇਹ ਤ੍ਰੈ ਗੁਣੀ ਰਚਨਾ ਯਾਨੀ ਕਿ ਮਨ ਦੇ ਹੁਕਮ ਦੇ ਵਿਚੋਂ ਨਿਕਲੇ। ਜਦ ਤੱਕ ਇਹ ਮਨ ਦੀ ਮਾਇਆ ਮਨ ਦੇ ਹੁਕਮ ਦੇ ਵਿਚੋਂ ਨਹੀਂ ਨਿਕਲਦੀ, ਇਹ ਮਾਇਆ ਜਿਹੜੀ ਹੈ ਮਮਤਾ ਦੇ ਉੱਪਰ ਆਧਾਰਿਤ ਹੈ। ਅਗਰ ਇਹ ਮਮਤਾ ਨਹੀਂ ਹੋਏਗੀ ਤੇ ਇਹ ਮਾਇਆ ਜਿਹੜੀ ਹੈ ਕੰਮ ਕਰ ਹੀ ਨਹੀਂ ਸਕਦੀ। ਅਗਰ ਇਹ ਮਾਇਆ ਕੰਮ ਕਰ ਰਹੀ ਹੈ ਤੇ ਮਮਤਾ ਦੀ ਵਜ੍ਹਾ ਦੇ ਨਾਲ ਕਰ ਰਹੀ ਹੈ ਔਰ ਅਸੀਂ ਸਾਰੇ ਦੇ ਸਾਰੇ ਇਹ ਨਸ਼ਟ ਹੋ ਜਾਣ ਵਾਲੀ ਰਚਨਾ ਦੇ ਅਧੀਨ ਯਾਨੀ ਕਿ ਮਮਤਾ ਕਰਕੇ ਜੁੜੇ ਹੋਏ ਹਾਂ। ਅਗਰ ਅਸੀਂ ਇਹ ਮਮਤਾ ਨੂੰ ਤਿਆਗ ਕਰ ਦਈਏ ਤੇ ਜ਼ਰੂਰੀ ਗੱਲ ਹੈ ਕਿ ਮਨ ਵੀ ਇੰਦਰੀ ਦੀ ਦਾਸਤਾ ਤੋਂ ਨਿਕਲ ਜਾਏਗਾ ਔਰ ਉਹ ਵੀ ਸੱਚੇ ਸੁਖ ਦੀ ਤਲਾਸ਼ ਦੇ ਵਿਚ ਹੈ ਕਿਉਂਕਿ ਬ੍ਰਹਮ ਦਾ ਅੰਸ਼ ਹੈ ਔਰ ਜਦ ਤੱਕ ਉਹ ਬ੍ਰਹਮ ਨਹੀਂ ਪਹੁੰਚ ਜਾਂਦਾ ਤਦ ਤੱਕ ਜੀਵਾਤਮਾ ਦਾ ਉਧਾਰ ਜਿਹੜਾ ਹੋ ਹੀ ਨਹੀਂ ਸਕਦਾ। ਸੋ ਇਹ ਜਿਤਨੀਆਂ ਵੀ ਜੂਨਾਂ ਨੇ ਨਿਚਲੀਆਂ ਜਾਂ ਉਤਲੀਆਂ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਲੁਭਾਏਮਾਨ ਨੇ, ਅਟ੍ਰੈਕਟਿਵ ਨੇ, ਖਿਚਾਵ ਨੇ ਇਸ ਮਾਇਆ ਕਰਕੇ। ਹੁਣ ਇਹ ਮਾਇਆ ਦੇ ਭੇਦ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਦ ਤੱਕ ਅਸੀਂ ਇਸ ਦੇ ਭੇਦ ਨੂੰ ਸਮਝਾਂਗੇ ਨਹੀਂ ਇਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰਾਂਗੇ। ਅਸੀਂ ਇੱਕ ਪਾਸੇ ਤੇ ਇਹ ਸਾਰੀਆਂ ਵਸਤੂਆਂ ਨੂੰ ਇਕੱਠਾ ਕਰੀ ਜਾ ਰਹੇ ਹਾਂ, ਦੂਸਰੇ ਪਾਸੇ ਦਾਅਵਾ ਕਰਦੇ ਹਾਂ ਕਿ ਅਸੀਂ ਇਸ ਤੋਂ ਬਚਣ ਦਾ ਉਪਾਅ ਕਰ ਰਹੇ ਹਾਂ, ਤੇ ਇਹ ਸਾਰਾ ਦਾ ਸਾਰਾ ਮੌਖਿਕ ਮਜ਼ਬੂਨ ਅਸੀਂ ਅਜਮਾ ਰੱਖਿਆ ਹੈ ਔਰ ਮੌਖਿਕ ਮਜ਼ਬੂਨ ਨੂੰ ਅਜਮਾ ਕਰਕੇ ਕਦੀ ਵੀ ਜੀਵਾਤਮਾ ਉਹ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਨਹੀਂ ਕਰ ਸਕਦੀ। ਤਕਨੀਕੀ ਰਿਜ਼ਲਟ ਕੀ ਹੈ? ਅਸੀਂ ਦਾਅਵਾ ਕਰਦੇ ਹਾਂ ਨਾਮ ਲੈਣ ਦਾ ਜਾਂ ਨਾਮ ਨੂੰ ਪ੍ਰਾਪਤ ਕਰਨ ਦਾ, ਪ੍ਰਕਾਸ਼ ਦੇ ਦਰਸ਼ਨ ਕਰਨ ਦੇ, ਇਹ ਤਕਨੀਕੀ ਰਿਜ਼ਲਟ ਹੈ। ਹੁਣ ਕਿਤਾਬ ਨੂੰ ਪੜ੍ਹਨ ਦੇ ਬਾਅਦ ਅਸੀਂ ਅਗਰ ਇਹ ਕਹੀਏ ਕਿ ਲੈਬੋਰਟਰੀ ਦਾ ਉਹ ਜਿਹੜਾ ਤੱਤ ਹੈ, ਉਹ ਪਦਾਰਥ ਹੈ ਜਿਹੜਾ ਰਿਜ਼ਲਟ ਸਰੂਪ ਪ੍ਰਾਪਤ ਹੁੰਦਾ, ਉਹ ਕਿਸ ਤਰੀਕੇ ਦੇ ਨਾਲ ਸਾਡੀ ਝੋਲੀ ਤਕਸੀਮ ਹੋ ਸਕਦਾ? ਨਾ ਤੇ ਅਸੀਂ ਲੈਬੋਰਟਰੀ ਜਾਣਾ ਪਸੰਦ ਕਰਦੇ ਹਾਂ ਔਰ ਨਾ ਹੀ ਲੈਬੋਰਟਰੀ ਜਾ ਕਰਕੇ ਜਿਹੜੇ ਪਦਾਰਥ ਜਾਂ ਤੱਤਵਾਂ ਨੂੰ ਮਿਲਾ ਕਰਕੇ ਅਸੀਂ ਪ੍ਰੈਕਟੀਕਲ ਯਾਨੀ ਕਿ ਪ੍ਰਯੋਗ ਕਰਨਾ, ਨਾ ਉਹ ਪ੍ਰਯੋਗ ਕਰਨ ਦਾ ਇਸਤੇਮਾਲ ਕਰਦੇ ਹਾਂ। ਹੁਣ ਨਾ ਅਸੀਂ ਲੈਬੋਰਟਰੀ ਚ ਗਏ, ਨਾ ਇਹਨਾਂ ਤੱਤਵਾਂ ਦਾ ਇਸਤੇਮਾਲ ਕੀਤਾ। ਤੱਤਵ ਕਿਹੜੇ ਸਨ? ਜਿਹੜੇ ਕਿ ਸੱਚਖੰਡ ਤੋਂ ਬਾਣੀ ਪ੍ਰਸਾਰਿਤ ਕੀਤੀ ਜਾ ਰਹੀ ਹੈ, ਜਿਹੜੇ ਨਿਰਦੇਸ਼ ਦਿੱਤੇ ਜਾ ਰਹੇ ਨੇ, ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ, ਇਹਨਾਂ ਤੱਤਵਾਂ ਦਾ ਅਸੀਂ ਇਸਤੇਮਾਲ ਹੀ ਨਹੀਂ ਕੀਤਾ। ਯਾਨੀ ਕਿ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿਚ ਅਮਲੀ ਜਾਮਾ ਇਹਨਾਂ ਨੂੰ ਪਹਿਨਾਣਾ ਸੀਗਾ, ਇਹ ਸੀਗਾ ਪ੍ਰਯੋਗ। ਇਹ ਪ੍ਰਯੋਗ ਅਸੀਂ ਕੀਤਾ ਨਹੀਂ। ਹੁਣ ਪ੍ਰਯੋਗਸ਼ਾਲਾ ਕਿਹੜੀ ਸੀ? ਇਹ ਸਰੀਰ ਸੀ। ਅਸੀਂ ਸਰੀਰ ਦੇ ਅੰਦਰ ਗਏ ਨਹੀਂ। ਹੁਣ ਪਰਮਾਤਮਾ ਹੈ ਕਿਹੜੀ ਜਗ੍ਹਾ? ਜੜ ਔਰ ਚੇਤਨ ਲੋਕ ਦੇ ਸਭ ਨੂੰ ਆਧਾਰ ਦੇਣ ਵਾਲਾ ਪਰਮਾਤਮਾ ਦਾ ਇੱਕ ਗੁਣ ਸਰੂਪ ਹੈ ਔਰ ਇਹ ਗੁਣ ਮਿਲਦਾ ਕਿੱਥੇ ਹੈ? ਇਸ ਦੇਹ ਦੇ ਅੰਦਰ। ਹੁਣ ਦੇਹ ਦੇ ਅੰਦਰ ਲੈਬੋਰਟਰੀ ਦੇ ਅੰਦਰ ਅਸੀਂ ਜਾਂਦੇ ਨਹੀਂ। ਹੁਣ ਵਸਤੂ ਕਿਸੇ ਹੋਰ ਜਗ੍ਹਾ ਹੋਵੇ, ਤਲਾਸ਼ ਅਸੀਂ ਕਿਸੇ ਹੋਰ ਜਗ੍ਹਾ ਸਮੁੰਦਰ, ਤਲਾਬ, ਮੂਰਤੀ, ਪੋਥੀ ਦੇ ਵਿਚ ਕਰ ਰਹੀ ਹੋਈਏ ਤੇ ਕਿਆ ਸਾਨੂੰ ਉਹ ਵਸਤੂ ਮਿਲ ਸਕਦੀ ਹੈ? ਅਨਗਿਣਤ ਯੁੱਗ ਹੋ ਗਏ ਸਾਨੂੰ ਤਲਾਸ਼ ਕਰਦੇ ਹਾਂ, ਜਿਸ ਜਗ੍ਹਾ ਵਸਤੂ ਹੈ ਉਸ ਜਗ੍ਹਾ ਅਸੀਂ ਤਲਾਸ਼ ਕੀਤੀ ਨਹੀਂ ਔਰ ਜਿਸ ਜਗ੍ਹਾ ਨਹੀਂ ਹੈ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ। ਹੁਣ ਐਸੀਆਂ ਟੱਕਰਾਂ ਸਾਡੇ ਕਿਸ ਕੰਮ ਦੀਆਂ? ਅੱਜ ਤੱਕ ਅਸੀਂ ਮਨੁੱਖੇ ਚੋਲੇ ਦੇ ਵਿਚ ਮਨੁੱਖੇ ਜਨਮ ਵਿਚ ਹੀ ਆ ਰਹੇ ਹਾਂ, ਬਾਰ ਬਾਰ ਜਨਮ ਔਰ ਮਰਨ ਨੂੰ ਵੀ ਪੱਕਾ ਕਰਕੇ ਬੈਠੇ ਹਾਂ। اس دا ایک کوئی مطلب سی کہ اسی یہ جڑے تت نے اے پدارتھاں دا استعمال نہیں کیتا او لیبورٹری جا کر کے انہاں دا پریوگ نہیں کیتا اگر لیبورٹری جا کر کے انہاں دا استعمال کر کے اسی پریوگ کر لیا ہوندا تے سانو او تکنیکی پھل ضرور پراپت ہو گیا ہوندا یعنی کہ او نام او شبد او کیرتن اکت کتھا کسی بھی لفظ دے نال اس نو یاد کر لو اے کوئی لفظ نہیں ہے نہ کوئی پدارتھ ہے نہ کوئی پوتھی ہے نہ کوئی مورتی ہے یعنی کہ دونوں اکھا دے پیچھے یعنی کہ چھٹے چکر آگے چکر تو اتے جدو جیواتما چڑھ دیئے اتے پھر کوئی لفظ نہیں رہ جاندا سارے جتنے بھی قوم دھرم نظر آندے نے جتنے بھی دیش نظر آندے نے یہ سارے دے اندر جتنی بھی جیواتما موجود نے جدو آگے چکر تو اوپر جاندیاں نے تے ایک کوئی رستہ بن جاندا ایک کوئی گل رہ جاندی ہے یعنی کہ آتما اور پرماتما یعنی کہ ایک گن نے دوسرے گن نو پراپت کرنا ہے ادھے وچ مل کر کے ایک ہی اس دا روپ ہو جانا ہے سدا لئی آوا گمن تو اے ترگنی رچنا تو بچ جانا پر ہوئے گا کدو جدو اسی اے پدارتھاں دا استعمال کران گے اور اسی جو ہاں پدارتھاں دا استعمال کرنا نہیں چاہتے اور موقعک روپ دے نال کدی تکنیکی رزلٹ نو پراپت نہیں کیتا جا سکتا اور تکنیکی رزلٹ نو پراپت کیتے بنا اس جیواتما دا ادھار اس تریگنی رچنا دے وچ ہو ہی نہیں سکتا اج تک نہیں ہویا اس دی وجہ کوئی ایک ایسی کہ اسی کدے بھی دتے گئے نردیشاں دا پدارتھاں دا استعمال نہیں کیتا انہاں جڑ وستواں دا استعمال کیتا انہاں سمبندھاں نو قائم کرن لئی ہستی مٹائی جڑی کہ تریگنی اوپر آدھاری سن اور جڑے ہر پل ہر کڑی مطلب ساڈے ہاتھ تو دور ہو رہے نے کوئی اپنے آپ نے سمبندھاں نو یا وستواں نو روک سکیا جڑیاں وستواں ساڈے ناں نے ساڈے تو پہلے کسی ہور دے ناں سن اور ساڈے بعد کسی ہور دے ناں رہ جانیاں نے جد اسی کسی دے ناں نہیں رہن دتیاں کسی دے کول نہیں رہن دتیاں تے ساڈے کول کس نے رہن دینیاں نے یہ وچار کرن والی گل ہے اور جڑی وستو نو پراپت کرن واسطے یہ انسانی چولا قیمتی جنم دتا گیا ہن وچار کر کے دیکھ لو 84 لاکھ سوٹ اگر ایک سوٹ دی قیمت یعنی کہ عمر 2 سال دی لگائی جائے تے کتنے کروڑ سالا بعد جنم لین دے بعد اس جیواتما نو ایک موقع ملے گا انسانی سوٹ دھارن کرن دا جس دے وچ آ کر کے وہ ایسی کریا نو اپنا سکے کہ جس دا اس نو بھگتان نہ دینا پوے اگر بھگتان دینا پی گیا ایسی کریا اپنا لئی تو اتلے جامے جائے یا نتلے جامے پہ یعنی کہ اس نو جنجیر پئی رہی یعنی کہ ہر پل ہر کڑی جنجیراں پئی آ رہی سی تے ایسے اپرادیاں جڑے کہ دن رات سانو ہتھ کڑیاں لگیاں ہی ہوئی نے چاہے وہ سونے دیاں لگیاں نے چاہے لوہے دیاں لگیاں نے فرق کی پی جاندا ہے تا اسی قیدی دے قیدی بے شک سرشٹی کا سرمور کہلا رہے ہیں اس وقت اسی منکھے جنم دے وچ آ کر کے اور کیا جاندا منکھے جنم دے وچ سکھ ہے تے وچار کر کے دیکھ لو کہ منکھے جنم دے وچ کیا حالت ہو رہی ہے ہسپتالاں جا کر کے دیکھ لو کورٹ کچہریاں جا کر کے دیکھ لو اپنے گھر اگے پیچھے جا کر کے دیکھ لو ایتھے بھی اسی بیٹھے ہاں تے جیب دے وچ لسٹ رکھ کر کے بیٹھے ہاں ساڈے اتھرو پونجن والا کوئی نہیں اے اتھرو کی نے اے اتھرو او نے جیڑیاں اسی کریا کیتیاں نے نا پچھلے منکھے جنم دے وچ انہاں دا کیول اور کیول بھگتان ماتر ہے اور پچھلے جنم وچ کیتی گئی کریا دا بھگتان اج سارے آنسو نکل رہے نے بھگتان کر نہیں پا رہے تو اس جنم دے وچ آ کر کے اسی کیڑی ایسی کریا دا استعمال کر لیا یا اپنا لیا نے جنہاں نو بھگتان کرن واسطے ساڈے اتھرو نہیں نکلن گے یعنی کہ اسی پھر بار بار نچلے اور اتلے جامعہ دے وچ جنم اور مرن دے گیڑ دے وچ آواں گے اس تو وچار کرن والی گل اے ہے کہ ساڈا جنم کتنا قیمتی ہے اور قیمتی جنم ہون دے بعد بھی اسی اپنی ہستی مٹا چکے ہاں ساری پونجی کھو چکے ہاں ایتھوں اٹھ کے اسی گھر بھی پہنچاں گے یا نہیں اس دی بھی سانو خبر نہیں کوئی دعویٰ نہیں کر سکتا کہ کنیاں گھڑیاں اسی لے کے آئے ہاں اور کنیاں ساڈیاں باقی رہ گئیاں نے یعنی کہ ہر پل ہر گھڑی یہ دولت پونجی ساڈے ہتھوں کھوئی جا رہی ہے کھون والا دو ہاتھاں نال سانو لٹ رہا ہے اور اسی جیو جیواتما جڑی ہے بے خبر ہو کر کے ایسی کریا دا استعمال کر رہی ہے جس دا بھگتان کرن واسطے اس نو بار بار جنم اور مرن دے گیڑ دے وچ آنا پے گا اس تریگنی رچنا جڑی مایا دے اوپر آدھارت ہے اس تو نکلن دا اپائے جڑا ہے صرف سنت اور ستگرو دے کول ہے اور ستگرو دی شرن لے بنا اے اپائے اسی استعمال کر ہی نہیں سکتے
تھاکی سند کایا جرا حق دی سب مت تھا کی
تھک سمایا وچار کرن والی گل ہے کہ ساریاں چیزاں تھک گئیاں گرو صاحب اپدیش کردے نے بانی دے وچ اکھاں تھک گئیاں زبان تھک گئی کن تھک گئے بدھی تھک گئی اے من بھی تھک گیا اے جڑی ساریاں وستواں اسی کٹیاں کر رہے ہاں سمبندھ کٹھے کر رہے ہیں اے بھی تھک گئے تھکے دا بھاو ساڈے ہتھوں نکل گئے اگر کوئی نہیں تھکی تے ایک مایا نہیں تھکی माया दौड़ती फिरती है, चारों पासे नजर मार करके देख लो, हर पासे माया का पसार है। इन आखा दे मन बुद्धि और इंद्रिया दे नाल जो कुछ भी दृष्टि गोटर है, ये सारा का साया माया दे उपर आधारित है। यानी कि थकन का भाव की सीगा, यानी कि जिसले जीवात्मा का जन्म होया बचपन है, असि उदिया खुशियां मना रहे हैं, पर हर पल हर कड़ी ओ जीवात्मा जड़ा चोला लै करके बैठी है, ओ मौत दी तरफ जा रहा है। यानी कि अगर एक बच्चे दी उम्र 10 साल सीगी, ते अगर एक साल दे बाद उसका जन्मदिन असि खुशी मना रहे हैं, ते असल गल की है कि उदे 9 साल बाकी रह गए, यानी कि 9 साल दी असि खुशी मना रहे हैं। यह है तीन गुणी माया का लुभाव मान, यानी कि ऐसा लुभाया है कि सानू सच्चाई का पता नहीं। हुण सच्चाई कित्थे है, ये दोनों अखां दे पिछे है, और 9 द्वारे दे विच असि फसे अखां दे बाहर बैठे हैं, तो सानू सच्चाई का पता चल ही नहीं सकता। यानी कि बचपन गया, अखां ने जवाब देता, ये पराया रूप देखते हुए, ये पराए आकार नूं एकत्र करते हुए अखां ने काम करना बंद करता, चश्मा लगाना पै गया और चश्मा ने भी जवाब देता। उस तो बाद बुद्धि ने काम करना बंद करता, थकावट आ गई, यानी कि सोचने की शक्ति खत्म हो गई, ये शरीर भी थक गया, जर्जर यानी कि हिलन लग पिया। असी अपने घर का काम की सी टट्टी पिशाब तो भी रह गए, यानी कि वह भी नहीं असी कर सकते, क्यों? क्योंकि शरीर ने जवाब देता। यानी कि एक एक कर दिया ए सारिया वस्तुआं और संबंध, बाहर दी की गल करनी है, जिस शरीर के उपर असी अहंकार करते हैं, मान करते हैं, एक एक अंग जड़ा सी हर पल हर कड़ी खत्म हो रहा, यानी कि इन्हां दी सारी ताकत और समर्था खत्म हो गई। ये सब खत्म होने बाद भी गुरु साहब उपदेश करते ने कि आशा और तृष्णा यानी कि ए माया नहीं थकी, ए माया चारों पासे दौड़ती फिरती नजर आ रही है।
इस संसार से तब ही छुट्टियो, जो माया ना लपटाओ, माया नाम गर्भ जोन का ते तज दर्शन पाओ।
गर्भ जून और तज दर्शन पावो, गर्भ जून क्या गया है कि जड़िया भी क्रिया जीवात्मा मनुखे जन्म दे विच आकर के अपना रही है ना, ये सारिया इस नू गर्भ जून दे विच ले जान गियां, यानी कि बार बार जन्म और मरण दे गेड़ दे विच इस नू जाना पेगा, और तब तक दर्शन पाओ। जब तक इस तीन गुड़ी माया नू असी त्याग दे नहीं, जब तक इस दा आसक्ति जड़ी है संसार दी वस्तु संबंधा दे प्रति इस जीवात्मा ने मनुखे चोले दे विच आकर के अपना रखी है, जब तक ए आसक्ति खत्म नहीं होएगी तब तक दर्शन नहीं हो सकते। 100 टकरा मार लो, करोड़ा ही जन्म लै लो, जितने मर्जी उपाय कर लो, जितनी मर्जी चलाकियां और चतुराई गुरु घर दे विच इस्तेमाल कर लो, कदी भी ए चतुराई जड़ी है काम नहीं करेगी। ए जितनिया भी चतुराईया जीवात्मा ने मनुखे चोले च आकर के गुरु घर दे विच जमा रखिया ने ना, ए सारिया दिया सारिया गर्भ जून दे विच लैके जानगियां। एक गर्भ जून दा दुख अगर कोई बयान करना चाहे तो इत्थे बैठ के बयान नहीं किया जा सकता। जिसले ए गर्भ जून दे विच पुठा लटकिया हुंदा उसले थले उतरदा ही नहीं है, तीसरे तिल ते बैठा रहिंदा, सतगुरु दा ध्यान करदा, तड़फदा और इको ही अरदास करदा कि मेरी रक्षा कर, इस गू मूत्र दिया थैलियां चो मैनू बाहर कढ, और जिसले रहमत करदा दया करदा बाहर कढदा जिसले सीधा करदा उस वेले ए माया दे विच लिपट लिया जांदा। यानी कि बचपन गया, जवानी गई, बुढ़ापा गया, अखीर फिर वही घड़ी आ गई जिसले ब्रह्म ने हिसाब लेना सी, उसने आकर के वाला तो पकड़ के इसनू इस चोले तो ही अलग करता जिस चोले का ए मान धरदा सी। यानी कि विचार कर लेना कि अगर गुरु दे कोल आकर के असी ऐसी नीचता दे भाव लै करके ऐसिया किरिया नू अपना रखिया, ये सारिया दिया सारिया सानू गर्भ जून विच लै करके जान गियां। सच्चाई ते है सतसंग जी कि असी अपने जन्म पक्के कीते होए ने, असी इन्हां जन्मां तो बच ही नहीं सकते, और जद ये जन्मां दा भुगतान करन वास्ते सानू फिर गर्भ जून दे विच आना ही है, ते परमात्मा दी ओ सच्ची दात जड़ी है सतगुरु के जरिए प्राप्त होंगी है, जिसनों असी सोझी कहते हैं, वह साड़ी झोलियां तकसीम हो ही नहीं सकती। यानी कि वाणी सानू समझ आ ही नहीं सकती। हुण वाणी समझ ना आण दा भाव की है, लफज तो सानू समझ आ रहे ने क्योंकि असी बहुत ही चतुर हाँ, इतने चतुर हाँ कि कई मास्टरां नू भी पढ़ाण की क्षमता रखते हैं अपने अंदर दे भी, कि अगर कोई सानू पढ़ाण की कोशिश करे ना तो असी उसनू भी पाठ पढ़ा के आ जावांगे। इतनी चतुराई है इस जीवात्मा की, इस मन की संगत करते हुए, पर विचार करके देख लेना वह सच्ची सोझी प्राप्त नहीं होगी। यानी कि वाणी के उपर जरा निर्देश लिखा गया ना, ये निर्देशों का पालन असी नहीं कर सकते। क्यों नहीं कर सकते? क्योंकि साडे कर्म ऐसे नीच ने कि वह सानू इजाजत ही नहीं देंदे कि असी सच्ची दौलत नू प्राप्त करन दा इस जीवात्मा नू अधिकारी बना सकी है।
माया होई नागनी जगत रही लपटाई, इसकी सेवा जो करे तिसी को फिर खाए,
इसकी सेवा जो करे इसी को फिर खाए। ਹੁਣ ਵਿਚਾਰ ਕਰੋ ਕੈਸੀ ਗਹਿਰੀ ਤੂੰ ਕਹਿੰਦੀ ਜੋ ਇਸ ਦੀ ਸੇਵਾ ਕਰਦਾ ਹੈ ਨਾ ਉਸੀ ਨੂੰ ਇਹ ਖਾਂਦੀ ਹੈ ਹੁਣ ਸੇਵਾ ਕੌਣ ਕਰ ਰਿਹਾ ਕਿਸ ਦੀ ਕੀਤੀ ਜਾ ਰਹੀ ਔਰ ਕਿਸ ਤਰ੍ਹਾਂ ਅਸੀਂ ਖਾਦੇ ਜਾ ਰਹੇ ਹਾਂ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਸ ਨੂੰ ਨਾਗਮ ਦੇ ਨਾਲ ਸੰਗਿਆ ਦਿੱਤੀ ਹੈ ਨਾਗ ਦੇ ਨਾਲ ਤੁਲਨਾ ਕੀਤੀ ਹੈ ਹੁਣ ਨਾਗ ਦਾ ਅਗਰ ਜ਼ਹਿਰ ਨਾ ਕੱਢਿਆ ਹੋਏ ਗਲੇ ਚ ਅਸੀਂ ਲਪਟਾ ਲਈਏ ਤੇ ਉਹ ਨਾਗ ਕਿਸੇ ਵੇਲੇ ਵੀ ਸਾਨੂੰ ਦੱਸ ਸਕਦਾ ਉਸੇ ਤਰੀਕੇ ਦੇ ਨਾਲ ਇਹ ਨਾਗ ਦਾ ਜਿਸ ਤਰ੍ਹਾਂ ਜ਼ਹਿਰ ਹੈ ਦੱਸ ਕਰਕੇ ਜੀਵਾਤਮਾ ਨੂੰ ਖਤਮ ਕਰ ਦਿੰਦਾ ਉਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਇੱਕੋ ਹੀ ਉਦਾਹਰਣ ਦਿੰਦੇ ਨੇ ਸਤਿਗੁਰੂ ਇੱਕ ਬੱਚਾ ਹੈ ਬੱਚੇ ਨੂੰ ਨਾਗ ਦੇ ਰੂਪ ਦੇ ਵਿੱਚ ਤੁਲਨਾ ਕਰਕੇ ਦੇਖੋ ਹਰ ਪਲ ਹਰ ਕੜੀ ਉਹਦੇ ਅੰਦਰ ਜ਼ਹਿਰ ਮੌਜੂਦ ਹੈ ਯਾਨੀ ਕਿ ਉਹ ਹਿਸਾਬ ਲੈਣ ਆਇਆ ਸਾਡੇ ਕੋਲ ਹਿਸਾਬ ਲੈ ਰਿਹਾ ਅਸੀਂ ਇਹ ਮਾਇਆ ਦੇ ਤਿੰਨ ਗੁਣੀ ਰਚਨਾ ਦੇ ਲੁਭਾਏਵਾਨ ਮਮਤਾ ਦੇ ਅਧੀਨ ਅਸੀਂ ਉਸਦਾ ਭੁਗਤਾਨ ਕਰ ਰਹੇ ਹਾਂ ਸਾਨੂੰ ਖਬਰ ਨਹੀਂ ਸਾਨੂੰ ਹੋਸ਼ ਹੀ ਨਹੀਂ ਕਿ ਜਿਹੜੀ ਸਵਾਸਾ ਦੀ ਪੂੰਜੀ ਸਾਡੇ ਹੱਥੋਂ ਜਾ ਰਹੀ ਹੈ ਨਾ ਇਹ ਬੜੀ ਕੀਮਤੀ ਹੈ ਇਹ ਸਾਨੂੰ ਮੁੜ ਆਣੀ ਨਹੀਂ ਔਰ ਅਸੀਂ ਆਪਣੇ ਘਰ ਦਾ ਕੰਮ ਵੀ ਕਰਨਾ ਆਪਣੇ ਘਰ ਦਾ ਕੰਮ ਕੀ ਸੀ ਇਸ ਜੀਵਾਤਮਾ ਦਾ ਉਧਾਰ ਕਰਨਾ ਆਵਾਗਮਨ ਤੋਂ ਮੁਕਤ ਕਰਾਉਣਾ ਉਸ ਦੀ ਤਰ੍ਹਾਂ ਸਾਡਾ ਕੋਈ ਖਿਆਲ ਹੀ ਨਹੀਂ ਉਹ ਕੰਮ ਅਸੀਂ ਕੀਤਾ ਨਹੀਂ ਔਰ ਆਪਣੀ ਹਸਤੀ ਕਿਤੇ ਉੱਤੇ ਮਿਟਾ ਰਹੇ ਹਾਂ ਉਸ ਬੱਚੇ ਦੀ ਪਰਵਰਿਸ਼ ਦੇ ਉੱਤੇ ਔਰ ਉਸ ਨੂੰ ਵਸਤੂਆਂ ਔਰ ਸੰਬੰਧ ਨੂੰ ਇਕੱਤਰ ਕਰਨ ਵਾਸਤੇ ਕਾਇਮ ਰੱਖਣ ਵਾਸਤੇ ਯਾਨੀ ਕਿ ਇਸ ਨੂੰ ਅਸੀਂ ਗਲੇ ਨਾਲ ਲਗਾ ਰੱਖਿਆ ਪਰ ਦੂਸਰੇ ਪਾਸੇ ਉਹ ਸਾਨੂੰ ਡੱਸ ਰਿਹਾ ਯਾਨੀ ਕਿ ਸਾਨੂੰ ਖਾ ਰਿਹਾ ਹਰ ਪਲ ਹਰ ਘੜੀ ਉਹ ਵਿਚਾਰ ਕਰਕੇ ਦੇਖੋ ਸਾਡੀ ਜਵਾਨੀ ਕਿੱਥੇ ਚਲੀ ਗਈ ਇਸ ਵਕਤ ਅਸੀਂ ਜਿਸ ਪ੍ਰੋੜ ਅਵਸਥਾ ਦੇ ਵਿੱਚ ਮੌਜੂਦ ਹਾਂ ਬੁਢਾਪਾ ਲੈ ਕਰਕੇ ਮੌਜੂਦ ਹਾਂ ਕਿਸ ਵਕਤ ਸਾਡਾ ਅੰਤਕਾਲ ਆ ਜਾਣਾ ਸਾਨੂੰ ਇਸ ਦੀ ਖਬਰ ਨਹੀਂ ਯਾਨੀ ਕਿ ਇਹ ਮਾਇਆ ਸਾਨੂੰ ਖਾ ਗਈ ਅਸੀਂ ਮਾਇਆ ਨੂੰ ਕੀ ਖਾਣਾ ਸੀਗਾ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਰੀ ਉਮਰ ਅਸੀਂ ਤੇ ਇਹ ਕਹਿੰਦੇ ਹਾਂ ਕਿ ਅਸੀਂ ਜਗਤ ਨੂੰ ਭੋਗ ਰਹੇ ਹਾਂ ਅਖੀਰ ਕੀ ਹੋਇਆ ਕਿ ਜਗਤ ਨੇ ਸਾਨੂੰ ਭੋਗ ਲਿਆ ਜਗਤ ਸਾਨੂੰ ਖਾ ਗਿਆ ਤੇ ਇਸ ਦਾ ਭਾਵ ਇਹ ਹੈ ਕਿ ਇਸ ਦੇ ਵਿੱਚੋਂ ਨਿਕਲਣਾ ਹੈ ਇਹ ਤਿੰਨ ਗੁਣੀ ਮਾਇਆ ਚੋਂ ਨਿਕਲਣਾ ਯਾਨੀ ਕਿ ਮਮਤਾ ਨੂੰ ਛੱਡਣਾ ਮਮਤਾ ਕਰਕੇ ਅਸੀਂ ਮਾਇਆ ਦੇ ਨਾਲ ਵਧੇ ਹਾਂ ਅਗਰ ਮਮਤਾ ਨੂੰ ਤਿਆਗ ਦਈਏ ਤੇ ਮਾਇਆ ਆਪਣੇ ਆਪ ਹੀ ਛੁੱਟ ਜਾਂਦੀ ਹੈ ਔਰ ਅਗਰ ਮਮਤਾ ਮੌਜੂਦ ਹੈ ਇਸਦਾ ਇਹ ਭਾਵ ਨਹੀਂ ਹੈ ਕਿ ਬੱਚੇ ਦੀ ਪਰਵਰਿਸ਼ ਨਹੀਂ ਕਰਨਾ ਸਮਾਜ ਚ ਬੈਰਾਗੀ ਹੋ ਜਾਣਾ ਬੈਰਾਗੀ ਕਿਸ ਤਰੀਕੇ ਨਾਲ ਹੋਣਾ ਗੇਵੇਂ ਵਸਤਰ ਪਾ ਕਰਕੇ ਨਹੀਂ ਹੋਣਾ ਪਗੇਵੇਂ ਵਸਤਰਾਂ ਦਾ ਜਿਹੜਾ ਭਾਵ ਹੈ ਉਹ ਬਿਲਕੁਲ ਹੀ ਅਧੂਰਾ ਅਰਥ ਲੈ ਕਰਕੇ ਯਾਨੀ ਕਿ ਜੀਵਾਤਮਾ ਨੂੰ ਕਿਸ ਵੀ ਚੋਲੇ ਵਿੱਚ ਰਹੇਗੀ ਪਰਵਰਿਸ਼ ਕਰਨ ਵਾਸਤੇ ਕੁਛ ਨਾ ਕੁਛ ਕੱਪੜੇ ਦੀ ਵੀ ਲੋੜ ਹੈ ਭੋਜਨ ਦੀ ਵੀ ਲੋੜ ਹੈ ਛੱਤ ਦੀ ਵੀ ਲੋੜ ਹੈ ਤੇ ਸਭ ਤੋਂ ਅੱਛੀ ਗੱਲ ਕਿਹੜੀ ਹੈ ਕਿ ਜੀਵਾਤਮਾ ਜਿਹੜਾ ਹੈ ਗ੍ਰਸਤੀ ਨੂੰ ਅਪਣਾਏ ਗ੍ਰਸਤੀ ਦੇ ਵਿੱਚ ਵੀ ਲੈਣ ਦੇਣ ਦਾ ਭੁਗਤਾਨ ਕਰਨਾ ਪੈਂਦਾ ਇਹ ਨਹੀਂ ਕਿ ਸਾਧੂ ਰੂਪ ਦੇ ਵਿੱਚ ਸਿਰਫ ਭੁਗਤਾਨ ਹੁੰਦਾ ਹੈ ਗ੍ਰਸਤੀ ਦੇ ਵਿੱਚ ਨਹੀਂ ਔਰ ਗ੍ਰਸਤੀ ਦੇ ਵਿੱਚ ਇਸਤਰੀ ਨੇ ਰੋਟੀ ਪਕਾ ਕਰਕੇ ਦਿੱਤੀ ਹੈ ਤੇ ਅਗਰ ਮਰਦ ਕਮਾਈ ਕਰ ਰਿਹਾ ਭਜਨ ਕਰ ਰਿਹਾ ਤੇ ਸਾਧ ਸੰਗਤ ਜੀ ਉਸਦਾ ਹਿੱਸਾ ਉਸ ਪਤਨੀ ਦੇ ਹਿੱਸੇ ਦੇ ਵਿੱਚ ਜ਼ਰੂਰ ਜਾਏਗਾ ਉਸ ਨੂੰ ਦੇਣਾ ਪਏਗਾ ਯਾਨੀ ਕਿ ਇਸ ਤੋਂ ਫਾਇਦਾ ਕਿਸ ਦੇ ਵਿੱਚ ਹੈ ਕਿ ਘਰ ਦੀ ਵਸਤੂ ਘਰ ਦੇ ਵਿੱਚ ਰਹੀ ਔਰ ਅਗਰ ਅਸੀਂ ਸਾਧੂ ਬਣ ਗਏ ਲੋਕਾਂ ਕੋਲੋਂ ਮੰਗ ਕਰਕੇ ਖਾਇਆ ਯਾਨੀ ਕਿ ਇੱਕ ਇਸਤਰੀ ਦੇ ਹੱਥ ਦੀ ਪੱਕੀ ਰੋਟੀ ਦਾ ਤਿਆਗ ਕਰਕੇ ਵਸਤਰਾਂ ਦਾ ਤਿਆਗ ਕਰਕੇ ਅਸੀਂ ਕਈ ਘਰਾਂ ਦੇ ਭਿਖਾਰੀ ਬਣ ਗਏ ਕਈ ਘਰਾਂ ਵਿੱਚ ਜਾ ਕਰਕੇ ਅਸੀਂ ਕਈ ਜਨਾਨੀਆਂ ਦੇ ਹੱਥ ਦੀ ਰੋਟੀ ਮੰਗ ਕਰਕੇ ਖਾਧੀ ਯਾਨੀ ਕਿ ਭੁਗਤਾਨ ਤਾਂ ਉੱਥੇ ਵੀ ਸਾਨੂੰ ਕਰਨਾ ਪਏਗਾ ਯਾਨੀ ਕਿ ਘਰ ਦੀ ਚੀਜ਼ ਬਾਹਰ ਚਲੀ ਗਈ ਪਰ ਗ੍ਰਸਤੀ ਦੇ ਵਿੱਚ ਕੀ ਹੈ ਘਰ ਦੀ ਚੀਜ਼ ਘਰ ਦੇ ਵਿੱਚ ਰਹਿ ਗਈ ਔਰ ਅਗਰ ਅਸੀਂ ਉਹਦੇ ਵਿੱਚ ਅਸਕਤੀ ਨੂੰ ਤਿਆਗ ਦਈਏ ਮਮਤਾ ਨੂੰ ਤਿਆਗ ਦਈਏ ਤੇ ਫਿਰ ਅਸੀਂ ਉਸ ਮਾਇਆ ਦੇ ਵਿੱਚੋਂ ਨਿਕਲ ਸਕਦੇ ਹਾਂ ਸੋ ਇਹ ਨਾਗਮ ਦਾ ਰੂਪ ਹੈ ਇਹ ਨਾਗਮ ਦੇ ਰੂਪ ਤੋਂ ਬਚਣ ਲਈ ਇਸ ਦੇ ਦਸ ਤੋਂ ਬਚਣ ਲਈ ਇਸ ਮਮਤਾ ਨੂੰ ਤਿਆਗਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ
ਗੁਰਮੁਖ ਕੋਈ ਗਾੜੋ ਤਿੰਨ ਮਲ ਦਲ ਲਾਈ ਪਾਈ
ਗੁਰਮੁਖ ਕੋਈ ਗਾੜੜੂ ਗਾੜੜੂ ਕਹਿੰਦੇ ਨੇ ਭੇਤੀ ਨੂੰ ਯਾਨੀ ਕਿ ਭੇਤੀ ਕੌਣ ਹੈ ਇਸ ਮਾਇਆ ਦਾ ਭੇਤ ਕਿਸ ਦੇ ਕੋਲ ਹੈ ਗੁਰਮੁਖ ਕਿਹਾ ਗਿਆ ਸਤਿਗੁਰ ਨੂੰ ਅਗਰ ਅਸੀਂ ਸਤਿਗੁਰ ਦੇ ਕੋਲ ਚਲੇ ਜਾਈਏ ਸਤਿਗੁਰ ਨੂੰ ਪ੍ਰਾਪਤ ਚਲੇ ਜਾਈਏ ਉਸਦੇ ਕੋਲ ਮੰਤਰ ਹੈ ਕੈਸਾ ਮੰਤਰ ਹੈ ਉਸਦੇ ਕੋਲ ਇੱਕ ਐਸਾ ਮੰਤਰ ਹੈ ਨਾਮ ਦਾ ਸ਼ਬਦ ਦਾ ਕੀਰਤਨ ਦਾ ਕੋਈ ਲਫ਼ਜ਼ ਵਾਲਾ ਮੰਤਰ ਨਹੀਂ ਹੈ ਅਸੀਂ ਲਫ਼ਜ਼ਾਂ ਦੇ ਵਿੱਚ ਨਹੀਂ ਫਸਣਾ ਚਾਹੁੰਦੇ ਸਾਰੀ ਸ੍ਰਿਸ਼ਟੀ ਲਫ਼ਜ਼ਾਂ ਦੇ ਵਿੱਚ ਫਸੀ ਹੋਈ ਹੈ ਕੋਈ ਗ੍ਰੰਥਾਂ ਪੋਥੀਆਂ 'ਚ ਫਸੀ ਹੋਈ ਹੈ ਕੋਈ 2-4-6 ਲਫ਼ਜ਼ਾਂ ਦੇ ਵਿੱਚ ਫਸੀ ਹੈ ਲਫ਼ਜ਼ ਕੋਈ ਨਾਮ ਨਹੀਂ ਹੈ ਨਾਮ ਨੂੰ ਇਹਨਾਂ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਨਹੀਂ ਜਾਣਿਆ ਜਾ ਸਕਦਾ ਉਹ ਪਰਮ ਚੇਤਨ ਦਾ ਇੱਕ ਗੁਣ ਹੈ ਜਿਹੜਾ ਦੋਨੋਂ ਅੱਖਾਂ ਦੇ ਪਿੱਛੇ ਜੜ ਚੇਤਨ ਸਭ ਨੂੰ ਆਧਾਰ ਦੇਣ ਦੇ ਬਾਅਦ ਸਿਰਫ ਮਨੁੱਖੇ ਚੋਲੇ ਦੇ ਵਿੱਚ ਮਿਲਦਾ ਹੈ ਔਰ ਉਸ ਪ੍ਰਕਾਸ਼ ਦੀ ਉਸ ਆਵਾਜ਼ ਦੀ ਗੱਲ ਕੀਤੀ ਜਾ ਰਹੀ ਹੈ ਉਸੀ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ ਹੁਣ ਇਹ ਮੰਤਰ ਹੈ ਉਸ ਗੁਰਮੁਖ ਦੇ ਕੋਲ ਗੁਰਮੁਖ ਯਾਨੀ ਸਤਿਗੁਰ ਦੇ ਕੋਲ ਔਰ ਇਸ ਮੰਤਰ ਦੇ ਜ਼ਰੀਏ ਉਸਨੇ ਤ੍ਰੈ ਗੁਣੀ ਰਚਨਾ ਉਸ ਤੋਂ ਵੱਧ ਤਾਕਤ ਹਾਸਲ ਕਰਕੇ ਇਹ ਸਾਰੀ ਜਿਹੜੀ ਹੈ ਆਪਣੇ ਪੈਰਾਂ ਦੇ ਨਾਲ ਬੰਧ ਲਈਏ ਪੈਰਾਂ ਦੀ ਜੁੱਤੀ ਬਣਾ ਲਈਏ
ਨਾਨਕ ਸੇ ਉਭਰੇ ਜੀ ਸੱਚ ਰਹੀ
ਸੱਚ ਦੇ ਨਾਲ ਲਿਵ ਲਗਾ ਕਰਕੇ ਹੀ ਅਸੀਂ ਉਭਰ ਸਕਦੇ ਹਾਂ ਇਸ ਤੋਂ ਬਚ ਸਕਦੇ ਹਾਂ ਹੁਣ ਸੱਚ ਕੀ ਹੈ ਇਸ ਜਗਤ ਦੇ ਵਿੱਚ ਜੋ ਕੁਛ ਵੀ ਨਜ਼ਰ ਆ ਰਿਹਾ ਇਹ ਸਾਰਾ ਦਾ ਸਾਰਾ ਝੂਠ ਹੈ ਔਰ ਝੂਠ ਦੇ ਨਾਲ ਲੱਗ ਕਰਕੇ ਜੀਵਾਤਮਾ ਕਦੇ ਵੀ ਉਸ ਸੱਚ ਦੇ ਪ੍ਰਾਪਤ ਹੋਣ ਦੇ ਲਾਇਕ ਆਪਣੇ ਆਪ ਨੂੰ ਬਣਾ ਸਕਦੀ ਹੀ ਨਹੀਂ ਤੇ ਸੱਚ ਕੀ ਹੈ ਇਸ ਜਗਤ ਦੇ ਵਿੱਚ ਸੱਚ ਦਾ ਭਾਵ ਹੈ ਰਹਿਣ ਵਾਲਾ سچ نو بھی فکرا نے حق کہہ کر کے پکاریا، حق جس نے رہنا ہے، باقی سب جس نے ختم ہو جانا اس نو اسی جھوٹ کہندے ہاں. یعنی کہ رہن والی وستو کی ہے؟ سچ. اور اسی کر کے پرماتما نو سچ یا ست نام کیا گیا ہے. یعنی کہ ست نام نے رہنا ہے، وہ نام کی ہے؟ ایک گن دے روپ چ ہے. ہن گن کیسا ہے؟ یعنی کہ ادھے وچ ایک پرکاش ہے اور ایک آواز ہے. اور آواز اور پرکاش کدو ملتی ہے؟ اے سچ نو کدو پراپت کیتا جا سکتا ہے؟ جدو جیواتما نو دوارا چو نکلتی ہے. یعنی کہ نو دوارا چو نکلنا، دسویں دوار پہنچنا، یہ سچ دے نال لیو لگانا. یعنی کہ سچ دے نال لیو لگان لئی قربانی دینی پیندی ہے. کیڑی قربانی؟ نو دواریاں دی قربانی دینی پیندی ہے. اسی تے ساتھ سنگت جی اج تک ایک بھی دوار دی قربانی نہیں دے سکے، ایک زبان نو ہی سچا نہیں کر سکے، سچ ہی نہیں بول سکے، اندرو باہر سچا ہی نہیں ہو سکے، ایک دوار چو نہیں نکل سکے، تے نو دوارا چو کیڑے یوگ کیڑے کلپ دے وچ نکلاں گے جدو جا کر کے اس جیواتما نو ادھیکاری بناواں گے آواگمن تو مکت کراں گا.
ਤ੍ਰੈ ਗੁਣ ਮਾਇਆ ਵੇਖ ਭੁਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ.
ਤ੍ਰੈ ਗੁਣ ਮਾਇਆ ਨੂੰ ਦੇਖ ਕਰਕੇ ਭੁਲਿਆ, ਕਿਸ ਤਰੀਕੇ ਦੇ ਨਾਲ ਭੁੱਲੀ ਫਿਰਦਾ ਭਾਈ ਤੂੰ? ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਪਤੰਗਾ ਦੀਪਕ ਦੀ ਲੋ ਨੂੰ ਦੇਖ ਕਰਕੇ ਨਾ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ, ਆਪਣੀ ਹਸਤੀ ਮਿਟਾ ਦਿੰਦਾ, ਉਸ ਦੇ ਉੱਪਰ ਖਤਮ ਹੋ ਜਾਂਦਾ. ਪਰ ਇੱਕ ਐਸਾ ਅਟ੍ਰੈਕਸ਼ਨ ਹੁੰਦਾ ਉਸ ਲੋਹ ਦੇ ਵਿਚ, ਜੋਤ ਦੇ ਵਿਚ, ਕਿ ਉਸ ਤੋਂ ਪਰੇ ਨਹੀਂ ਜਾ ਸਕਦਾ. ਉਸੇ ਤਰੀਕੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਮਾਇਆ ਜਿਹੜੀ ਹੈ ਤਿੰਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ. ਜਿਉਂ ਜਿਉਂ ਸਤੋ ਗੁਣ, ਰਜੋ ਔਰ ਤਮੋ ਗੁਣ ਦੇ ਵੀ ਜਿਹੜੇ ਗੁਣ ਦੀ ਪ੍ਰਧਾਨਤਾ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਜੀਵ ਦੀ ਆਸਕਤੀ ਉਸ ਵਸਤੂ ਔਰ ਸੰਬੰਧ ਦੇ ਪ੍ਰਤੀ ਪੈਦਾ ਹੁੰਦੀ ਹੈ. ਔਰ ਜੋ ਜੋ ਇਹ ਜੀਵਾਤਮਾ ਉਸ ਵਸਤੂ ਔਰ ਸੰਬੰਧ ਦੇ ਉੱਪਰ ਕੁਰਬਾਨ ਹੁੰਦੀ ਹੈ, ਯਾਨੀ ਕਿ ਉਸ ਨੂੰ ਕਾਇਮ ਰੱਖਣ ਵਾਸਤੇ, ਪ੍ਰਾਪਤ ਕਰਨ ਵਾਸਤੇ ਸਵਾਸਾ ਦੀ ਦੌਲਤ ਖਤਮ ਕਰਦੀ ਹੈ, ਤਿਉਂ ਤਿਉਂ ਜਿਸ ਤਰ੍ਹਾਂ ਪਤੰਗਾ ਖਤਮ ਹੁੰਦਾ ਉਸ ਜੋਤ ਦੇ ਵਿਚ, ਉਸੇ ਤਰੀਕੇ ਦੇ ਨਾਲ ਮਨੁੱਖੇ ਜਨਮ ਦੇ ਵਿਚ ਆ ਕਰਕੇ ਜੀਵਾਤਮਾ ਜੋ ਹੈ ਆਪਣੀ ਹਸਤੀ ਕੁਰਬਾਨ ਕਰਨ ਲੱਗ ਜਾਂਦੀ ਹੈ. ਔਰ ਇਸ ਤਰੀਕੇ ਨਾਲ ਕੁਰਬਾਨ ਕੀਤੀ ਗਈ ਹਸਤੀ ਤ੍ਰੈ ਗੁਣੀ ਮਾਇਆ ਦੇ ਅਧੀਨ ਹੈ, ਔਰ ਇਸ ਦੇ ਵਿਚ ਕੁਰਬਾਨ ਕੀਤੀ ਗਈ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਇਸ ਜੀਵਾਤਮਾ ਨੂੰ ਲੈ ਕਰਕੇ ਆਉਂਦੀ ਹੈ.
ਪੰਡਿਤ ਭੁੱਲ ਭੁੱਲ ਮਾਇਆ ਵੇਖੇ, ਦਿੱਖ ਕਿੰਨੇ ਕੀ ਆਣ ਚੜਾਇਆ.
ਪੰਡਿਤ ਭੁੱਲ ਭੁੱਲ ਮਾਇਆ ਵੇਖੇ, ਤਿੰਨੇ ਕੀ ਆਣ ਚੜਾਇਆ. ਹੁਣ ਵਿਚਾਰ ਕਰਨ ਵਾਲੀ ਗੱਲ ਹੈ, ਸਾਡੇ ਵਰਗੇ ਮੂਰਖ ਅਗਿਆਨੀਆਂ ਦੀ ਤਰਫ਼ ਇਸ਼ਾਰਾ ਕਰਦੇ ਨੇ ਜਿਹੜੇ ਬੈਠ ਕੇ ਸਾਸੰਗ ਦਾ ਕਰਨ ਲੱਗ ਗਏ. ਪਰ ਉਹਨਾਂ ਦਾ ਖਿਆਲ ਕਿੱਥੇ ਹੈ? ਮਨ ਕਿੱਥੇ ਹੈ? ਮਨ ਮਾਇਆ ਦੇ ਵਿਚ ਤਿੰਨ ਗੁਣੀ ਰਚਨਾ ਦੇ ਵਿਚ, ਯਾਨੀ ਕਿ ਵਸਤੂ ਔਰ ਸੰਬੰਧਾਂ ਦੇ ਵਿਚ ਹੈ ਕਿ ਕਿਸ ਨੇ ਕੀ ਆ ਕੇ ਸਾਡੇ ਅੱਗੇ ਚੜਾਤਾ, ਕੀ ਰੱਖ ਦਿੱਤਾ, ਕਿਸ ਤਰੀਕੇ ਦੇ ਨਾਲ ਅਸੀਂ ਇਸ ਨੂੰ ਪ੍ਰਾਪਤ ਕਰਕੇ ਆਪਣੀ ਗਲਤ ਰਸਤੀ ਨੂੰ ਚਲਾਣਾ, ਕਿਸ ਤਰੀਕੇ ਦੇ ਨਾਲ ਅਸੀਂ ਇਨ੍ਹਾਂ ਵਸਤੂਆਂ ਨੂੰ ਕਾਇਮ ਰੱਖਣਾ ਹੈ, ਸਾਡਾ ਖਿਆਲ ਜਿਹੜਾ ਇਨ੍ਹਾਂ ਦੇ ਵਿਚ ਹੈ. ਪਰ ਅਸੀਂ ਬਾਹਰੀ ਤੌਰ ਤੇ ਗਿਆਨੀ ਬਣੇ ਫਿਰਦੇ ਹਾਂ, ਵਿਆਖਿਆ ਕਰਦੇ ਹਾਂ ਉਸ ਮਾਇਆ ਦੀ. ਇਸ ਮਾਇਆ ਦੀ ਵਿਆਖਿਆ ਕਰਨ ਦੇ ਨਾਲ ਮਾਇਆ ਤੋਂ ਛੁੱਟ ਨਹੀਂ ਸਕਦੇ, ਕੁਰਬਾਨੀ ਕਰਨੀ ਪੈਂਦੀ ਹੈ, ਹਸਤੀ ਮਿਟਾਣੀ ਪੈਂਦੀ ਹੈ, ਇਸ ਦੀ ਆਸਕਤੀ ਮੋਹ ਨੂੰ, ਮਮਤਾ ਨੂੰ ਤਿਆਗਣਾ ਪੈਂਦਾ, ਤਾਂ ਹੀ ਜਾ ਕਰਕੇ ਅਸੀਂ ਉਸ ਬ੍ਰਹਮ ਨੂੰ ਪ੍ਰਾਪਤ ਕਰਕੇ ਬ੍ਰਾਹਮਣ, ਪੰਡਿਤ ਜਾਂ ਬ੍ਰਹਮ ਗਿਆਨੀ ਕਹਿਲਾਣ ਦੇ ਇਸ ਜੀਵਾਤਮਾ ਨੂੰ ਅਧਿਕਾਰੀ ਬਣਾ ਸਕਦੇ ਹਾਂ.
ਦੂਜੇ ਪਾਈ ਪੜੇ ਨਿਤ ਬਿਖਿਆ ਨਾਉ ਦੇਖਵਾਇਆ.
ਦੂਜੇ ਪਾਈ ਪੜੇ ਨਿਤ ਨਿਤ ਬਿਖਿਆ. ਹੁਣ ਵਿਚਾਰ ਕਰਕੇ ਦੇਖੋ, ਜਿਸ ਦਾ ਖਿਆਲ ਬਾਹਰੋਂ ਬਿਸ਼ਕ ਵਿਆਖਿਆ ਕਰ ਰਿਹਾ, ਬਿਸ਼ਕ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਨੇ, ਪਰ ਉਸ ਦੇ ਬਾਅਦ ਵੀ ਵਿਚਾਰ ਕਰਨ ਵਾਲੀ ਗੱਲ ਹੈ, ਅਗਰ ਆਸਕਤੀ ਇਨ੍ਹਾਂ ਜੜ ਵਸਤੂਆਂ ਔਰ ਸੰਬੰਧਾਂ ਦੀ ਤਰਫ ਹੈ, ਤੇ ਉਨ੍ਹਾਂ ਦੇ ਕੋਲੋਂ ਇਨ੍ਹਾਂ ਦਾ ਹੀ ਬਿਆਨ ਨਿਕਲੇਗਾ. ਮਾਇਆ ਪੜ ਕੇ ਮਾਇਆ ਹੀ ਬਿਆਨ ਕੀਤੀ ਜਾ ਸਕਦੀ ਏ. ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਕਿ ਇਨ੍ਹਾਂ ਪੋਥੀਆਂ ਦੇ ਵਿਚ ਜੋ ਕੁਝ ਉਪਦੇਸ਼ ਦਿੱਤਾ ਗਿਆ ਸਤਿਗੁਰ ਦੇ ਉਪਰ ਆਧਾਰਿਤ, ਯਾਨੀ ਕਿ ਸਤਿਗੁਰ ਨੂੰ ਪ੍ਰਾਪਤ ਕਰਨਾ, ਇਹ ਗੱਲ ਕੋਈ ਨਹੀਂ ਕਹਿੰਦੇ. ਸਾਰੇ ਇਨ੍ਹਾਂ ਪੋਥੀਆਂ ਦੀ ਗੱਲ ਕਰਕੇ ਮਾਇਆ ਦੀ ਹੀ ਗੱਲ ਕਰਦੇ ਨੇ, ਯਾਨੀ ਕਿ ਮਾਇਆ ਦੇ ਵਿਚ ਰਚੇ ਔਰ ਮਾਇਆ ਦੀ ਵਿਆਖਿਆ ਕਰਕੇ ਮਾਇਆ ਤੋਂ ਕਿਸ ਤਰੀਕੇ ਦੇ ਨਾਲ ਨਿਕਲ ਸਕਦੇ ਨੇ. ਮਾਇਆ ਨੂੰ ਕੱਢਣ ਵਾਸਤੇ ਤਾਂ ਕੋਈ ਗੁਰਮੁਖ ਗਾਲੜੂ ਚਾਹੀਦਾ, ਭੇਤੀ ਚਾਹੀਦਾ, ਨਾਮ ਜਿਸ ਦੇ ਅੰਦਰ ਪ੍ਰਗਟ ਹੋਵੇ. ਉਸ ਦੀ ਸ਼ਰਨ ਲਏ ਬਿਨਾ ਅਸੀਂ ਇਸ ਦੇ ਵਿਚੋਂ ਨਹੀਂ, ਇਹ ਬਿਖ ਹੈ, ਜ਼ਹਿਰ ਹੈ, ਸੱਪ ਹੈ, ਸੱਪ ਦਾ ਜ਼ਹਿਰ, ਉਸ ਤੋਂ ਬਚਣ ਵਾਸਤੇ ਸਾਨੂੰ ਉਸ ਸਪੇਰੇ ਦੀ ਲੋੜ ਹੈ ਜਿਹੜਾ ਕਿ ਉਸ ਦੇ ਅੰਦਰੋਂ ਸੱਪ ਦੇ ਮੂੰਹ ਦੇ ਵਿਚੋਂ ਜ਼ਹਿਰ ਦੀ ਥੈਲੀ ਕੱਢ ਦਿੰਦਾ, ਔਰ ਜਿਹਦੇ ਜ਼ਹਿਰ ਦੀ ਥੈਲੀ ਨਿਕਲ ਜਾਂਦੀ ਹੈ, ਤੇ ਉਹੀ ਉਹ ਸੱਪ ਜਿਹੜਾ ਅਸੀਂ ਗਲੇ ਚ ਪਾਈ ਫਿਰਦੇ ਹਾਂ, ਸਾਨੂੰ ਉਸ ਦੇ ਕੋਲੋਂ ਕੋਈ ਡਰ ਨਹੀਂ ਲੱਗਦਾ. ਉਹਦੀ ਵਜ੍ਹਾ ਕੀ ਸੀ? ਕਿ ਉਹ ਗਾਰਲੂ ਨੂੰ ਜਿਹੜਾ ਸੀ ਨਾ ਜ਼ਹਿਰ ਦੂਰ ਕਰਤਾ. ਹੁਣ ਅਗਰ ਅਸੀਂ ਸਤਿਗੁਰ ਦੇ ਕੋਲ ਚਲੇ ਜਾਈਏ ਤੇ ਉਸ ਗਾਰਲੂ ਕੋਲੋਂ ਇਸ ਮਾਇਆ ਦਾ ਜ਼ਹਿਰ ਕਢਵਾ ਲਈਏ, ਇਸ ਜਗਤ ਦੇ ਵਿਚ ਰਹਿੰਦੇ ਹੋਏ ਆਸਕਤੀ ਨੂੰ ਤਿਆਗ ਕਰਦੇ ਹੋਏ ਅਸੀਂ ਉਸ ਸੱਚੇ ਪ੍ਰਮਾਤਮਾ ਦੇ ਨਾਲ ਲਿਵ ਲਗਾ ਕਰਕੇ ਉਸ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣਾ ਸਕਦੇ ਹਾਂ.
ਜੋਗੀ ਜੰਗਾ ਸੁਨਿਆ ਸੀ ਭੁੱਲਿਓ ਨਾ.
ਜੋਗੀ ਸੰਨਿਆਸੀ ਇਹ ਸਾਰੇ ਦੇ ਸਾਰੇ ਅਹੰਕਾਰ ਦੇ ਵਿਚ ਨੇ। ਜੋਗੀ ਸੰਨਿਆਸੀ ਦਾ ਕੀ ਭਾਵ ਹੈ ਕਿ ਜਿਸ ਤਰੀਕੇ ਦੀ ਕਿਰਿਆ ਨੂੰ ਇਨ੍ਹਾਂ ਨੇ ਇਸਤੇਮਾਲ ਕਰਕੇ ਯਾਨੀ ਕਿ ਮਨੁੱਖੇ ਜਨਮ ਦੇ ਵਿਚ ਅਪਣਾ ਰੱਖਿਆ, ਸੰਸਾਰ ਨੂੰ ਤਿਆਗਣ ਦੀ ਕਿਰਿਆ ਇਨ੍ਹਾਂ ਨੇ ਅਪਣਾ ਰੱਖੀ ਹੈ, ਸੰਸਾਰ ਨੂੰ ਤਿਆਗਤਾ ਪਰ ਰੋਟੀ ਕੱਪੜੇ ਮਕਾਨ ਤੋਂ ਨਹੀਂ ਬਚ ਸਕੇ। ਉਸ ਦੇ ਲਈ ਇੱਕ ਨੂੰ ਤਿਆਗਿਆ ਔਰ ਕਈਆਂ ਦੇ ਘਰ ਮੰਗਣ ਦੀ ਗੱਲ ਸ਼ੁਰੂ ਕਰ ਦਿੱਤੀ। ਹੁਣ ਜਦ ਅਸੀਂ ਮੰਗ ਕਰਕੇ ਖਾਣਾ ਹੈ, ਮੰਗ ਕਰਕੇ ਤਨ ਨੂੰ ਢੱਕਣਾ ਹੈ, ਮੰਗ ਕਰਕੇ ਹੀ ਸਾਰੇ ਆਪਣੇ ਇਹ ਕੰਮ ਜਿਹੜੇ ਨੇ ਪੂਰੇ ਕਰਨੇ ਨੇ, ਤੇ ਕਿਆ ਉਹਨਾਂ ਦਾ ਸਾਨੂੰ ਭੁਗਤਾਨ ਨਹੀਂ ਕਰਨਾ ਪਏਗਾ? ਉਹਨਾਂ ਦਾ ਭੁਗਤਾਨ ਕਰਨ ਵਾਸਤੇ ਇਹ ਜੀਵਾਤਮਾ ਨੂੰ ਫਿਰ ਤੋਂ ਬਾਹਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਆਉਣਾ ਪੈਂਦਾ ਹੈ। ਉਹ ਪਰ ਦੂਸਰੇ ਪਾਸੇ ਉਹਨਾਂ ਦੇ ਅੰਦਰ ਭਾਗ ਕੀ ਹੈ? ਹੰਕਾਰ ਦਾ ਭਾਵ। ਜਿਸ ਤਰੀਕੇ ਦੇ ਯੋਗੀ ਨਜ਼ਰ ਆਉਂਦੇ ਨੇ, ਯਾਨੀ ਕਿ ਲੰਬੇ ਲੰਬੇ ਸ਼ਿਵਰ ਨਜ਼ਰ ਆ ਰਹੇ ਨੇ, 84 ਆਸਣਾਂ ਦਾ ਯੋਗ ਪੜਾਇਆ ਜਾ ਰਿਹਾ, ਉਹ ਵਿਚਾਰ ਕਰਕੇ ਦੇਖੋ ਜਿਹੜੇ ਪੜਾ ਰਹੇ ਨੇ ਉਹ ਸਾਰੇ ਪੜਾਉਣ ਵਾਲੇ ਯੋਗ ਦੇ ਇੱਕ ਉਪ ਅੰਗ ਨੂੰ ਵੀ ਇਸਤੇਮਾਲ ਅੱਜ ਤੱਕ ਨਹੀਂ ਕਰ ਸਕੇ। ਯਾਨੀ ਕਿ ਪਹਿਲਾ ਕੀ ਸੀਗਾ ਉਪ ਅੰਗ? ਕਿ ਸੱਚ ਬੋਲਣਾ ਹੈ, ਸੱਚੇ ਹੋ ਕਰਕੇ ਰਹਿਣਾ ਹੈ। ਸੱਚੇ ਹੋ ਨਹੀਂ ਸਕੇ, ਸੱਚ ਬੋਲ ਨਹੀਂ ਸਕੇ, ਤੇ ਫਿਰ ਪੜਾਈ ਕਿਸ ਨੂੰ ਕਰਾਈ ਜਾ ਰਹੀ ਹੈ? ਯਾਨੀ ਕਿ ਜਿਹੜੀ ਪੜਾਈ ਕਰਾਈ ਜਾ ਰਹੀ ਹੈ ਉਹ ਵੀ ਬਿਖ ਇਕੱਠਾ ਕੀਤਾ ਜਾ ਰਿਹਾ, ਜ਼ਹਿਰ ਇਕੱਠਾ ਕੀਤਾ ਜਾ ਰਿਹਾ, ਕਿਉਂਕਿ ਜ਼ਹਿਰ ਕੀ ਹੈ ਕਿ ਇਸ ਦਾ ਭੁਗਤਾਨ ਕਰਨਾ ਪਏਗਾ। ਹੁਣ ਭੁਗਤਾਨ ਕਰਨ ਵਾਸਤੇ ਅਗਰ ਜੀਵਾਤਮਾ ਨੂੰ ਆਉਣਾ ਪਿਆ ਔਰ ਕਿਰਿਆ ਅਪਣਾ ਕਰਕੇ ਅਸੀਂ ਅਹੰਕਾਰ ਨੂੰ ਵਧਾਉਂਦੇ ਰਹੇ, ਬਹੁਤ ਗਰਵ ਵਧਾ ਲਿਆ, ਬਹੁਤ ਅਹੰਕਾਰ ਇਕੱਠਾ ਕਰ ਲਿਆ ਕਿ ਅਸੀਂ ਜਿਤਨੇ ਵੱਡੇ ਗਿਆਨੀ ਆ, ਜਿਤਨੇ ਸ਼ਲੋਕਾਂ ਦੇ ਅਰਥ ਅਸੀਂ ਦੇ ਸਕਦੇ ਹਾਂ ਕੋਈ ਦੇ ਹੀ ਨਹੀਂ ਸਕਦਾ, ਅਸੀਂ ਸਾਰਿਆਂ ਨੂੰ ਪੜਾਉਣ ਦਾ ਕੰਮ ਕਰਦੇ ਆ, ਸਾਡੇ ਵਾਸਤੇ ਤੇ ਪੜਾਈ ਹੈ ਹੀ ਨਹੀਂ। ਯਾਨੀ ਕਿ ਪੜਾਈ ਤੇ ਇਹ ਕਰਾਈ ਜਾ ਰਹੀ ਹੈ ਕਿ ਸੱਚ ਬੋਲਣਾ, ਤੇ ਕਿਆ ਸੁਣਨ ਵਾਲਿਆਂ ਵਾਸਤੇ ਹੀ ਸੱਚ ਜ਼ਰੂਰੀ ਹੈ? ਬਾਕੀ ਜਿਹੜਾ ਪੜਾ ਰਿਹਾ ਉਹਦੇ ਵਾਸਤੇ ਸੱਚ ਜ਼ਰੂਰੀ ਨਹੀਂ ਹੈ? ਯਾਨੀ ਕਿ ਪੜਾਉਣ ਵਾਲਿਆਂ ਦੀ ਤਰਫ਼ ਇਸ਼ਾਰਾ ਹੈ ਕਿ ਉਹ ਕਦੀ ਇਸ ਸੱਚਾਈ ਨੂੰ ਨਹੀਂ ਸਮਝ ਸਕੇ ਕਿ ਅਸੀਂ ਜਦ ਤੱਕ ਖੁਦ ਸੱਚੇ ਨਹੀਂ ਹੋਵਾਂਗੇ ਤਦ ਤੱਕ ਅਸੀਂ ਉਸ ਸੱਚ ਨੂੰ ਪ੍ਰਾਪਤ ਕਰਨ ਦੇ ਲਾਇਕ ਬਣ ਹੀ ਨਹੀਂ ਸਕਦੇ। ਔਰ ਇਸ ਤਰੀਕੇ ਦੀ ਕਿਰਿਆ ਨੂੰ ਅਪਣਾ ਕਰਕੇ ਅਸੀਂ ਸਿਰਫ਼ ਔਰ ਸਿਰਫ਼ ਅਹੰਕਾਰ ਇਕੱਠਾ ਕਰ ਰਹੇ ਹਾਂ, ਇਸ ਜਗਤ ਦੇ ਵਿਚ ਗਰਭ ਨੂੰ ਇਕੱਠਾ ਕਰ ਰਹੇ ਹਾਂ। ਗਰਭ ਕਿਹਾ ਜਾਂਦਾ ਇੱਕ ਧੁੰਦ ਨੂੰ, ਯਾਨੀ ਕਿ ਧੁੰਦ ਦੇ ਵਿਚ ਅਸਲ ਵਸਤੂ ਛੁਪ ਜਾਂਦੀ ਹੈ, ਅਸਲ ਭਾਵ ਖਤਮ ਹੋ ਜਾਂਦਾ। ਹੁਣ ਅਸਲ ਭਾਵ ਜਿਹੜਾ ਸੀ ਉਹ ਸੱਚ ਨੂੰ ਪ੍ਰਾਪਤ ਕਰਨ ਦੇ ਬਾਅਦ ਜਿਹੜੀ ਸੱਚੀ ਦੌਲਤ ਸਾਨੂੰ ਮਿਲਣੀ ਸੀ ਉਹ ਛੁਪ ਗਈ। ਉਹ ਛੁਪਣ ਦਾ ਭਾਵ ਕੀ ਸੀ? ਕਿ ਅਸੀਂ ਗਰਭ ਨੂੰ ਇਕੱਠਾ ਕਰ ਲਿਆ, ਯਾਨੀ ਹੰਕਾਰੀ ਹੋ ਕਰਕੇ ਇਸ ਜਗਤ ਦੇ ਵਿਚ ਵਿਚਰਨ ਕਰ ਰਹੇ ਹਾਂ।
ਸ਼ਾਦਨ ਭੋਜਨ ਨਾਲੇ ਸਤ ਬਿਖਿਆ ਮਨ ਹਟ ਜਨਮ ਗਵਾਇਆ,
ਮਨ ਦੀ ਹੱਟ ਹੈ ਹੋਰ ਕੁਛ ਵੀ ਨਹੀਂ ਹੈ, ਕਿਉਂਕਿ ਜੀਵਾਤਮਾ ਨੇ ਮਨ ਦੀ ਸੰਗਤ ਕੀਤੀ ਹੈ ਔਰ ਮਨ ਹੱਟ ਹੀ ਹੈ ਇੰਦਰੀਆਂ ਦੀ ਦਾਸਤਾ ਦੇ ਅਧੀਨ। ਯਾਨੀ ਕਿ ਇੰਦਰੀਆਂ ਦੀ ਦਾਸਤਾ ਦਾ ਹੱਟ ਕਰਕੇ ਬੈਠਾ, ਉਸ ਦੇ ਵਿਚ ਸੁਖ ਔਰ ਸ਼ਾਂਤੀ ਨੂੰ ਤਲਾਸ਼ ਕਰ ਰਿਹਾ। ਔਰ ਇਸ ਤਰੀਕੇ ਦੇ ਹੱਠ ਦੇ ਨਾਲ ਕਿਰਿਆ ਜਿਹੜੀ ਅਪਣਾਈ ਗਈ ਹੈ ਇਹ ਸਾਰੀ ਦੀ ਸਾਰੀ ਕਿਰਿਆ ਦਾ ਭੁਗਤਾਨ ਕਰਨ ਵਾਸਤੇ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਆਉਣਾ ਪੈਂਦਾ ਹੈ।
ਗੁਰਮੁਖ
ਨਾਮ ਤੇ ਆਇਆ ਉਹ ਹੀ ਸੰਗਦਾ ਹੈ। ਹੁਣ ਗੁਰਮੁਖ ਦੇ ਨਾਮ ਨੂੰ ਧਿਆਣਾ, ਅਸੀਂ ਜਿਹੜੇ ਲਫ਼ਜ਼ ਅੱਖ ਬੰਦ ਕਰਕੇ ਧਿਆਨਦੇ ਹਾਂ ਇਹਨੇ ਦੀ ਤਰਫ਼ ਗੱਲ ਇਸ਼ਾਰਾ ਨਹੀਂ ਕੀਤਾ ਜਾ ਰਿਹਾ। ਗੁਰਮੁਖ ਦਾ ਨਾਮ ਕਿਹੜਾ ਹੈ? ਗੁਰਮੁਖ ਕੌਣ ਹੈ? ਗੁਰਮੁਖ ਹੈ ਸਤਿਗੁਰੂ। ਔਰ ਸਤਿਗੁਰੂ ਦਾ ਨਾਮ ਕਿਸ ਨੂੰ ਕਿਹਾ ਗਿਆ? ਯਾਨੀ ਕਿ ਜਿਹੜੀ ਵੀ ਪੂਰਨ ਸਤਿਗੁਰਾਂ ਦੇ ਹਿਰਦੇ ਦੇ ਅੰਦਰ ਤਰੰਗ ਉਤਪੰਨ ਹੋਈ ਔਰ ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈ ਔਰ ਇਹ ਲਫ਼ਜ਼ ਜਿਹੜੇ ਨੇ ਇਹ ਸਾਰੇ ਦੇ ਸਾਰੇ ਸਤਿਗੁਰ ਦਾ ਗੁਰਮੁਖ ਦਾ ਨਾਮ ਨੇ ਔਰ ਇਹਨਾਂ ਦੇ ਉੱਪਰ ਜੋ ਵੀ ਨਿਰਦੇਸ਼ ਦਿੱਤਾ ਗਿਆ ਸੀ ਉਹ ਨਿਰਦੇਸ਼ਾਂ ਦਾ ਪਾਲਣ ਕਰਨਾ ਇਹ ਗੁਰਮੁਖ ਦੇ ਨਾਮ ਨੂੰ ਧਿਆਣਾ ਹੈ। ਸਤਸੰਗ ਜੀ, ਸਾਡਾ ਅੱਜ ਤੱਕ ਫੇਲ ਹੋਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਨਾ ਨਾਮ ਦੀ ਸੰਗਿਆ ਨੂੰ ਪਹਿਚਾਣਿਆ, ਨਾ ਉਹਨਾਂ ਦੇ ਅਰਥ ਨੂੰ ਸਮਝ ਸਕੇ, ਨਾ ਉਸ ਨੂੰ ਧਿਆ ਸਕੇ। ਅੱਖ ਬੰਦ ਕਰਕੇ ਜਿਹੜਾ ਧਿਆਣਾ ਹੈ ਇਹ ਇਸ ਕਿਰਿਆ ਦਾ ਇੱਕ ਬਹੁਤ ਹੀ ਛੋਟਾ ਜਿਹਾ ਉਪ ਅੰਗ ਹੈ। ਸਿਰਫ ਇੱਕ ਛੋਟੇ ਜਿਹੇ ਉਪ ਅੰਗ ਨੂੰ ਇਸਤੇਮਾਲ ਕਰਕੇ ਅਸੀਂ ਪੂਰੀ ਕਿਰਿਆ ਦੇ ਤੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਸ ਪ੍ਰਾਪਤ ਯਾਨੀ ਕਿ ਪ੍ਰਕਾਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਆਵਾਜ਼ ਨੂੰ ਨਹੀਂ ਸੁਣ ਸਕਦੇ। ਉਹਨੂੰ ਸੁਣਨ ਵਾਸਤੇ ਜ਼ਰੂਰੀ ਗੱਲ ਹੈ ਕਿ ਸਾਨੂੰ ਪੂਰੀ ਕਿਰਿਆ ਦਾ ਪ੍ਰਯੋਗ ਕਰਨਾ ਪਏਗਾ। ਹੁਣ ਪੂਰੀ ਕਿਰਿਆ ਕੀ ਸੀ? ਪੂਰਨ ਸਤਿਗੁਰਾਂ ਨੇ ਸਤਸੰਗ ਦੇ ਵਿੱਚ ਜੋ ਵੀ ਉਪਦੇਸ਼ ਕੀਤੇ ਸਨ ਉਹ ਸਾਰੀ ਕਿਰਿਆ ਨੂੰ ਅਮਲੀ ਜਾਮਾ ਪਹਿਨਾਉਣਾ ਜਿਹੜਾ ਸੀ ਇਹ ਸੱਚੇ ਨਾਮ ਦਾ ਧਿਆਣਾ ਸੀ। ਔਰ ਜਿਹੜਾ 2-2.5 ਘੰਟੇ ਦਾ ਉਹ ਇਸ ਕਿਰਿਆ ਦਾ ਉਪਅੰਗ ਦੇ ਰੂਪ ਦੇ ਇਸ ਦੇ ਅਧੀਨ ਹੀ ਆ ਜਾਂਦਾ ਹੈ। ਇਸ ਤਰੀਕੇ ਦੀ ਕਿਰਿਆ ਨੂੰ ਅਗਰ ਅਸੀਂ ਅਪਣਾ ਲਿਆ ਹੁੰਦਾ ਤੇ ਅਸੀਂ ਅੱਜ ਤੱਕ ਇੱਥੇ ਬੈਠੇ ਨਹੀਂ ਹੁੰਦੇ, ਅਸੀਂ ਬ੍ਰਹਮ ਨੂੰ ਜ਼ਰੂਰ ਪਾਰ ਕਰ ਚੁੱਕੇ ਹੁੰਦੇ।
ਜਨ ਨਾਨਕ ਅੰਗ ਕਿਆ ਪ੍ਰਭ ਕਰਤੈ ਜਾ ਕੇ ਕੋਟ ਸੀ ਦਸਾਈ।
ਕਰੋੜਾਂ ਚ ਕੋਈ ਵਿਰਲਾ ਹੈ ਜਿਹੜਾ ਕਿ ਇਸ ਚੀਜ਼ ਨੂੰ ਪਹਿਚਾਣ ਸਕਦਾ ਹੈ ਜਾਂ ਕਿਸ ਚੀਜ਼ ਨੂੰ ਪਹਿਚਾਣ ਸਕਦਾ ਹੈ ਕਿ ਇਹ ਸਾਰੀ ਤ੍ਰੈ ਗੁਣੀ ਰਚਨਾ ਹੈ, ਕਿਸ ਤਰੀਕੇ ਦੇ ਨਾਲ ਰਚੀ ਗਈ ਹੈ ਔਰ ਕਿਸ ਤਰੀਕੇ ਨੇ ਇਸ ਨੇ ਜੀਵਾਤਮਾ ਨੂੰ ਲਪੇਟੇ ਦੇ ਵਿੱਚ